غلامی جمع کر لے رب کے بلا واحو جی کا خالصہ واحو جی کے فتح
Thank you. ਤੇ ਰੱਖੋ ਪ੍ਰਭੂ ਨਾਨਕ ਦੇ ਕਰ ਨਥ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭੇਨ ਆਪਣੀ ਭਗਤੀ ਲਾਏ ਫਿਰਦੇ ਫਿਰਦੇ ਨੂੰ ਮੋਤੇ ਜਿੰਨੇ ਕਰਮ ਕੋਈ ਚੱਲ ਕੇ ਆਉਂਦਾ ਹੈ ਉਨੇ ਜਗ੍ਹਾ ਨਾਲ ਫਲ ਪ੍ਰਾਪਤ ਹੋਇਆ ਕਰ ਬਹੁਤ ਹੀ ਵੱਡਾ ਫਲ ਸਤਸੰਗ ਦਾ ਕਲਯੁਗ ਚ ਰੱਖਿਆ। ਕਲਯੁਗ ਦੇ ਅੰਦਰ ਨਾਮ ਦੀ ਵਡਿਆਈ ਹੈ, ਹੋਰ ਕੋਈ ਕਿਰਤ ਕਰਮ ਦਾਨ ਪੁੰਨ ਤੀਰਥ ਯਾਤਰਾ ਉਹਦਾ ਚੱਲਦਾ ਨਹੀਂ ਹੈ, ਫਲ ਨਾਸ਼ ਹੋ ਜਾਂਦਾ। ਪਹਿਲੇ ਸਤਯੁਗ ਹੋਇਆ ਕਰਦਾ ਸੀ, ਮਹਾਰਾਜ ਕਹਿੰਦੇ ਉਹਦੇ ਵਿੱਚ ਵਸਣ ਵਾਲੇ ਜਿਹੜੇ ਬੰਦੇ ਉਹ ਬ੍ਰਹਮ ਦੇ ਜਾਣਨ ਵਾਲੇ ਸੀ, ਪਰਮੇਸ਼ਰ ਨੂੰ ਜਾਣਦਾ। ਤ੍ਰੇਤੇ ਦੇ ਦੁਆਪਰ ਵਿੱਚ ਬੰਦਿਆਂ ਦੇ ਕਰੈਕਟਰ ਚਰਿੱਤਰ ਬਹੁਤ ਉੱਚੇ ਸੀ, ਧਾਰਮੀ ਬੰਦੇ ਸੀ, ਕੋਈ ਗੱਲ ਨਜਾਇਜ਼ ਨਹੀਂ ਸੀ ਹੋਣ ਦੇ ਅੰਦਰ। ਪਰ ਕਰਮ ਕਾਂਡ ਕਰਦੇ ਰਹਿੰਦੇ ਸੀ, ਲੱਗੇ ਰਹਿੰਦੇ ਸੀ, ਉਹਨਾਂ ਦਾ ਉਧਾਰ ਵਗੈਰਾ ਕਰਦਾ ਸੀ। 5000 ਸਾਲ ਤੋਂ ਕੁਛ ਸਾਲ ਉੱਤੇ ਹੋਏ, ਇੱਕ ਇੱਥੇ ਬਹੁਤ ਭਿਆਨਕ ਯੁੱਧ ਹੋਇਆ ਜੋ ਅੱਜ ਤੱਕ ਸਭ ਤੋਂ ਯਾਦ ਹੈ। ਉਹਨਾਂ ਉਸ ਯੁੱਧ ਦਾ ਨਾਂ ਹੈ ਮਹਾਭਾਰਤ ਰੱਖ ਦਿੱਤਾ। ਉਹਦੇ ਵਿੱਚ 18 ਕਿਸ਼ੂਰੀਆਂ ਫੌਜ ਤੇ ਨਾਲ ਜਿਹੜੇ ਸਾਈਪਰ ਮਾਈਨਰ ਹੋਰ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਯੂਨਿਟਾਂ ਹੁੰਦੀਆਂ ਫੌਜ ਦੇ ਅੰਦਰ ਸੇਵਾ ਕਰਨ ਵਾਲੀਆਂ, ਉਹ 45 ਤਕਰੀਬਨ 45 ਲੱਖ ਬੰਦਾ 18 ਦਿਨਾਂ ਚ ਮਰਿਆ, 10 ਬਚੇ ਸਾਰੇ। ਜਿੱਥੇ ਇੰਨੀ ਬੜੀ ਤਬਾਹੀ ਹੋ ਜਾਵੇ ਜਿਸ ਦੇ ਵੀ ਉੱਥੇ ਕੀ ਰਹਿ ਜਾਂਦਾ, ਬਾਕੀ ਕੁਛ ਬਣਾ ਰਿਹਾ। ਬੜਾ ਕ੍ਰਿਸ਼ਨ ਮਹਾਰਾਜ ਨੇ ਸਮਝਾਇਆ ਯੁੱਧ ਤੋਂ ਪਹਿਲਾਂ, ਰਿਸ਼ਤਰ ਨੂੰ ਸਮਝਾਇਆ, ਧਰਤਰਾਸ਼ਟਰ ਨੂੰ ਸਮਝਾਇਆ ਵੀ ਦੇਖੋ ਯੁੱਧ ਨਾ ਕਰੋ। ਸਵਾਲ ਆ ਗਿਆ ਨੇਕੀ ਤੇ ਬਦੀ ਦਾ, ਜੇ ਨੇਕੀ ਵਾਲੇ ਦਬ ਜਾਂਦੇ ਨੇ ਤਾਂ ਨੇਕੀ ਦਾ ਖਾਤਮਾ ਹੋ ਜਾਏਗਾ, ਸੱਚ ਦਾ ਖਾਤਮਾ ਹੋ ਜਾਏਗਾ, ਅਲੋਪ ਹੋ ਜਾਏਗਾ, ਧਰਮ ਖਤਮ ਹੋ ਜਾਏਗਾ। ਤੁਸੀਂ ਅਨਿਆਂ ਦੀ ਬਾਤ ਨਾ ਕਰੋ, ਨਾ ਟਲਿਆ ਸ਼ੀਰ ਯੁੱਧ ਹੋਇਆ, ਕਿੰਨੀ ਬੜੀ ਤਬਾਹੀ ਹੋਈ। ਉਹਦੇ ਬਾਅਦ ਅਰਜਨ ਦਾ ਜੋ ਲੜਕਾ ਸੀ ਜਿਸਨੇ ਤਖ਼ਤ ਤੇ ਬੈਠਣਾ ਸੀ, ਜਿਹਦਾ ਨਾਮ ਅਭਿਮਨਿਊ ਸੀ, ਉਹ ਵੀ ਮੈਦਾਨ ਏ ਜੰਗ ਵਿੱਚ ਮਾਰਿਆ ਗਿਆ। ਕੋਈ ਬਾਤ ਸੁਣਾ ਰਿਹਾ, ਪਾਂਡਵਾਂ ਨੇ ਰਾਜ ਕਰਿਆ, ਫਿਰ ਉਹਨਾਂ ਦੇ ਮਨ ਵਿੱਚ ਹਰ ਵਕਤ ਇਹ ਰਹਿੰਦਾ ਸੀ ਵੀ ਬੜਾ ਭਾਰੀ ਨੁਕਸਾਨ ਹੋ ਗਿਆ, ਆਪਣੇ ਹੀ ਰਿਸ਼ਤੇਦਾਰ ਸੀ, ਕੋਈ ਚਾਚਾ ਸੀ, ਕੋਈ ਤਾਇਆ ਸੀ, ਕੋਈ ਮਾਮਾ ਸੀ, ਕੋਈ ਫੁੱਫੜ ਸੀ, ਕੋਈ ਪੜੋਸ ਸੀ, ਮਾਮੇ ਦੇ ਪੁੱਤਰ ਸਨ, ਕਿੰਨੇ ਪਿਆਰ ਨਾਲ ਅਸੀਂ ਰਹਿੰਦੇ ਸੀ, ਕਿੰਨਾ ਭੇੜ ਪਿਆਰ। ਤੇ ਫਿਰ ਉਹਨਾਂ ਨੇ ਕ੍ਰਿਸ਼ਨ ਮਹਾਰਾਜ ਨੂੰ ਦੱਸਿਆ ਵੀ ਸਾਨੂੰ ਰਾਜ ਲੈ ਕੇ ਖੁਸ਼ੀ ਨਹੀਂ ਹੋਈ, ਚਿੱਤ ਦੀ ਉਦਾਸੀ ਨਹੀਂ ਹਟਦੀ, ਬਗੈਰ ਕਿਸੇ ਕਾਰਨ ਤੋਂ ਅੰਦਰੋਂ ਹੋ ਕੇ ਆਉਣੇ ਸ਼ੁਰੂ ਹੋਏ ਨੇ, ਖਿਰਦਾ ਨਹੀਂ ਚਿੱਤ। ਕਿਸੇ ਰਾਜਭਾਗ ਦੇ ਨਾਚ ਗਾਣੇ ਹੋਰ ਖੇਲਾਂ ਆਦਿਕ ਨੂੰ ਸਾਡਾ ਚਿੱਤ ਨਹੀਂ ਕਰਦੇ, ਇੱਕ ਪਸ਼ਚਾਤਾਪ ਰਹਿੰਦਾ। ਤੇ ਯੁੱਧ ਲੜਿਆ, ਜਿੱਥੇ ਗਏ ਉਹ ਵੱਡੇ ਵੱਡੇ ਸੂਰਮੇ ਭਾਰਤ ਵਰਸ਼ ਤੇ, ਜਿਹਨਾਂ ਦੇ ਮੁਕਾਬਲੇ ਤੇ ਕੋਈ ਹੈ ਹੀ ਨਹੀਂ ਸੀ, ਕਿਤੇ ਤਾਕਤ ਸੀ ਕਮਜ਼ੋਰ ਹੋ ਗਈ। ਹੁਣ ਬਾਹਰੋਂ ਦੂਜੀਆਂ ਕੌਮਾਂ ਨੇ ਹੱਲੇ ਕਰਨੇ ਨੇ, ਤੇ ਹੁਣ ਤਾਂ ਕੋਈ ਪਰਾਕਰਮੀ ਰਿਹਾ ਹੀ ਨਹੀਂ ਹੈ, ਧਰਮ ਖਤਮ ਹੋ ਗਿਆ। ਜਿੰਨੇ ਰਹਿ ਗਏ ਫੌਜਾਂ ਨੇ ਨਵੇਂ ਸਿਰੇ ਬਣਾਉਣੀਆਂ ਪੈਣੀਆਂ ਨੇ, ਟ੍ਰੇਨਿੰਗ ਨਵੇਂ ਸਿਰੇ ਲੈਣੀ ਪੈਣੀ ਹੈ, ਵੀ ਹੈ ਨਹੀਂ ਹੁਣ ਭਾਰਤ ਦਾ ਮੰਦਹਾਲ ਹੋ ਗਿਆ। ਉਸ ਦਿਨ ਤੋਂ ਸਾਡਾ ਪਤਨ ਸ਼ੁਰੂ ਹੋਇਆ। ਉਸ ਵੇਲੇ ਪਾਂਡਵ ਉਦਾਸ ਹੋ ਕੇ ਤਪ ਕਰਨ ਦੇ ਵਾਸਤੇ ਨਾਲ ਦ੍ਰੋਪਦੀ ਨੂੰ ਲੈ ਕੇ ਹੇਮਕੁੰਟ ਪਰਬਤ ਤੇ ਚਲੇ ਜਾਂਦੇ ਨੇ। ਬੜੀ ਦੇਰ ਬੈਠੇ ਤਪ ਕਰਿਆ, ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਹੇਮਕੁੰਟ ਦੇ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਉਹ ਉਹੀ ਸਥਾਨ ਹੈ ਪੰਡਰਾਜ ਜੋ ਕਮਾਏ, ਜਿੱਥੇ ਉਹਨੇ ਜੋ ਕਮਾਇਆ ਸੀ ਇਹਨਾਂ ਨੇ ਪਾਂਡਵਾਂ ਨੇ, ਉੱਥੇ ਨੇੜੇ ਹੀ ਸਾਡਾ ਸਥਾਨ ਹੈ। ਫਿਰ ਇਹ ਪਹਾੜਾਂ ਦੇ ਉੱਤੇ ਹੋਰ ਚੜ੍ਹੇ, ਬਰਫਾਂ ਦੇ ਤੂਫਾਨ ਆਏ ਉਹਨਾਂ ਦੇ ਵਿੱਚ ਦਬ ਕੇ ਲੜਾਈ ਕਰ ਗਏ। ਆਪਣੀ ਥਾਂ ਦੇ ਉੱਤੇ ਆਪਣੇ ਪੋਤਰੇ ਨੂੰ ਜਿਹਦਾ ਨਾਮ ਪ੍ਰੀਸ਼ਦ ਸੀ ਉਸਨੂੰ ਰਾਜਭਾਗ ਸੰਭਾਲ ਦਿੱਤਾ। ਸਾਰੇ ਕਰਮ ਧਰਮ ਸੰਭਾਲ ਦਿੱਤੇ। ਬੜਾ ਕਰਮੀ ਧਰਮ ਵਾਲਾ ਬੰਦਾ, ਪੂਰਾ ਮਰਿਆਦਾ ਪੁਰਸ਼ੋਤਮ, ਜਿਸਦੇ ਰਾਜ ਵਿੱਚ ਕੋਈ ਵੀ ਦੁਖੀ ਨਹੀਂ ਸੀਗਾ, ਕੋਈ ਭੁੱਖਾ ਨਹੀਂ ਸੀ ਮਰਦਾ, ਕਿਸੇ ਕਿਸਮ ਦੀ ਬਰਿਆਈ ਸਾਰੇ ਰਾਜ ਵਿੱਚ ਨਹੀਂ ਸੀ। ਤਾਸ਼ਕੰਦ ਤੋਂ ਲੈ ਕੇ ਅਸਾਮ ਤੱਕ, ਇੱਧਰ ਅਫਗਾਨਿਸਤਾਨ ਤੋਂ ਲੈ ਕੇ ਬਰਮਾ ਤੱਕ, ਹੇਰਾ ਵਿੰਧਿਆ ਚੰਦ ਪਰਬਤ ਤੱਕ ਇਹਨਾਂ ਦਾ ਦੇਹ ਅੰਤਿਕ ਰਾਜ ਸੀ। ਸਾਰੇ ਰਾਜੇ ਇਹਨੂੰ ਪਿਆਰ ਕਰਦੇ ਸੀ, ਸਤਿਕਾਰ ਕਰਦੇ ਸੀ। ਯੁੱਗ ਬਦਲ ਗਿਆ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਪਿਆਰੇ ਉਹ ਕਲਯੁਗ ਆ ਗਿਆ। ਕਹਿੰਦੇ ਮਹਾਰਾਜ ਕਿੰਨਾ ਕੁ ਭਿਆਨਕ ਹੈ। ਉਹਨਾਂ ਨੇ ਦ੍ਰਿਸ਼ਟਾਂਤ ਦੇ ਨਾਲ ਦਿਖਾਤਾ ਵੀ ਇੰਨਾ ਭਿਆਨਕ ਹੈ। ਕਹਿਣ ਲੱਗੇ ਕਿ ਕਲਯੁਗ ਦੀ ਸਾਧਨਾ ਹੀ ਹੋਰ ਹੋਏਗੀ, ਕੋਈ ਕਰਮ ਧਰਮ ਨਹੀਂ ਰਹੇਗਾ, ਮਾਇਆ ਵਿੱਚ ਭੱਜ ਜਾਣਗੇ, ਪੁੱਤਰ ਮਾਪਿਆਂ ਦਾ ਸਤਿਕਾਰ ਬਿਲਕੁਲ ਨਹੀਂ ਕਰੇਗਾ। ਮਾਪੇ ਦੱਸਦੇ ਫਿਰਨਗੇ ਪੁੱਤਰਾਂ ਦੇ ਪਿਆਰ ਵਾਸਤੇ, ਵੱਡੇ ਵੱਡੇ ਖਰਚ ਕਰਕੇ ਉਹਨਾਂ ਨੂੰ ਪੜ੍ਹਾਉਣਗੇ, ਲਿਖਾਉਣਗੇ, ਸ਼ਾਦੀਆਂ ਕਰਨਗੇ। ਪਰ ਜਦੋਂ ਸ਼ਾਦੀ ਹੋ ਕੇ ਲੜਕੀ ਘਰ ਆਈ, ਉਸੇ ਵੇਲੇ ਲੜਕੇ ਦਾ ਰੁੱਖ ਬਦਲ ਜਾਏਗਾ, ਮਾਂ ਬਾਪ ਦੀ ਥਾਂ ਆਪਣੀ ਪਤਨੀ ਵਿੱਚ ਪਰਤ ਜਾਏ। ਇਸਤਰੀਆਂ ਪਤੀਵਰਤਾ ਨਹੀਂ ਹੋਇਆ ਕਰਨਗੀਆਂ, ਆਪਣਾ ਸਰੀਰ ਜਿਹੜਾ ਉਹਦਾ ਦਿਖਾਵਾ ਕਰਨਗੀਆਂ, ਵਸਤਰ ਘੱਟ ਪਾਉਣਗੀਆਂ, ਕਰਮ ਧਰਮ ਛੁੱਟ ਜਾਣਗੇ। ਜਿੰਨੇ ਧਰਮ ਸਥਾਨ ਨੇ ਇਹਨਾਂ ਦੇ ਵਿੱਚ ਉਹ ਪੁਰਸ਼ ਆ ਕੇ ਕਬਜ਼ਾ ਕਰ ਲੈਣਗੇ, ਜਿਹੜੇ ਕਿਸੇ ਨਾ ਆਪ ਧਰਮ ਦੇ ਰਸਤੇ ਚੱਲਦੇ ਨੇ ਨਾ ਕਿਸੇ ਨੂੰ ਚੱਲਦੇ। ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਦੇ ਅਰਥ ਆਪਣੇ ਹਿਸਾਬ ਨਾਲ ਲਾ ਕੇ ਕਹਿਣਾ ਸ਼ੁਰੂ ਕਰ ਦੇਣਗੇ ਕਿ ਮਾਸ ਖਾਓ, ਮੱਛੀ ਖਾਓ, ਅੰਡੇ ਖਾਓ, ਸ਼ਰਾਬ ਪੀਓ। ਇੱਥੇ ਤੱਕ ਕਿ ਸ਼ਰਾਬ ਪੀਣ ਵਾਲੇ ਧਰਮ ਕਹਿ ਕੇ ਪ੍ਰਗਟ ਹੋਣਗੇ ਇਸ ਥਾਂ ਦੇ ਉੱਤੇ, ਜਿਹੜੇ ਮਦਰਾ ਪੀਣਗੇ, ਮਾਸ ਖਾਣਗੇ, ਮੈਥਨ ਦੇ ਵਿੱਚ ਵਿਸ਼ਵਾਸ ਰੱਖਣਗੇ। ਤੋ ਐਸਾ ਹੋ ਜਾਏਗਾ ਆਚਾਰੀਆਂ ਦਾ ਹਾਲ। ਬੜੇ ਧਿਆਨ ਨਾਲ ਸੁਣਦੇ ਨੇ ਵੀ ਕੀ ਹੋਊਗਾ, ਇਹ ਕਰਮ ਧਰਮ ਕਿਵੇਂ ਭ੍ਰਿਸ਼ਟ ਹੋ ਜਾਣਗੇ, ਬੰਦੇ ਦੀ ਬੁੱਧੀ ਕਿਵੇਂ ਗਲਤ। ਕ੍ਰਿਸ਼ਨ ਮਹਾਰਾਜ ਕਹਿੰਦੇ ਬਿਲਕੁਲ ਐਂ ਸਮਝ ਲਓ, ਚੰਦ ਸੂਰਜ ਤਾਰੇ ਤਾਂ ਨਹੀਂ ਬਦਲਨੇ, ਨਾ ਮੌਸਮ ਬਦਲਣਾ, ਹਵਾ ਉਹੀ ਹੋਏਗੀ, ਤਾਰੇ ਉਹੀ ਹੋਣਗੇ, ਚੰਦ ਉਹੀ ਹੋਏਗਾ, ਪਰ ਮਨੁੱਖ ਦਾ ਮਨ ਜਿਹੜਾ ਉਲਟਾ ਹੋ ਜਾਏਗਾ, ਮਨੁੱਖ ਲਾਲਚ ਚ ਆ ਜਾਏਗਾ, ਕਿਸੇ ਨਾਲ ਕੋਪਰੇਟ ਨਹੀਂ ਕਰੇਗਾ, ਆਪਣੀ ਗਰਜ਼ ਪੂਰੀ ਕਰੇਗਾ ਚਾਹੇ ਕਿਸੇ ਤਰੀਕੇ ਨਾਲ। ਰਾਜੇ ਦਾ ਧਰਮ ਜਿਹੜਾ ਰਾਜੇ ਚੁਲੀ ਨਿਆਮ ਕੀ, ਰਾਜੇ ਧਰਮ ਤੋਂ ਹੀਣੇ ਹੋ ਜਾਣਗੇ, ਇਨਸਾਫ਼ ਦੇ ਨਾਮ ਤੇ ਬੇਇਨਸਾਫ਼ੀਆਂ ਕਰਨਗੇ, ਟੱਕੇ ਧੋੜੇ ਕਰਨਗੇ, ਪਾਰਟੀਆਂ ਬਣਾਉਣਗੇ, ਆਪਣੇ ਬੰਦਿਆਂ ਦਾ ਹਿੱਤ ਪੂਰਨ ਕਰਨਗੇ, ਆਮ ਪਬਲਿਕ ਪਿਸ ਜਾਏਗੀ, ਉਹਨਾਂ ਦੀ ਕੋਈ ਸੁਣੇਗਾ ਨਹੀਂ, ਤੀਰਥ ਕੋਈ ਵੀ ਫਲ ਨਹੀਂ ਦੇਗਾ, ਦਾਨ ਨੇ ਫਲ ਨਹੀਂ ਦੇਣਾ, ਤੀਰਥਾਂ ਦੀ ਯਾਤਰਾ ਨੇ ਫਲ ਨਹੀਂ ਦੇਣਾ, ਜੱਗਾਂ ਨੇ ਫਲ ਨਹੀਂ ਦੇਣਾ। ਬ੍ਰਹਮਚਰੀਆ ਵਰਤ ਬਿਲਕੁਲ ਖਤਮ ਹੋ ਜਾਏਗਾ, ਸਾਧੂਆਂ ਦੀ ਇੱਜ਼ਤ ਖਤਮ ਹੋ ਜਾਏਗੀ, ਨਕਲੀ ਸਾਧੂ ਥਾਂ ਥਾਂ ਦੇ ਖੁੰਬਾ ਮੰਗਣ ਉਗਣਗੇ, ਜਿਹਨਾਂ ਦਾ ਮਤਲਬ ਸੰਸਾਰ ਨੂੰ ਸੱਤ ਦੇ ਰਸਤੇ ਪਾਉਣ ਦੀ ਥਾਂ ਤੇ ਆਪਣੇ ਹੀ ਸਥਾਨ ਉੱਚੇ ਉੱਚੇ ਬਣਾਉਣਗੇ, ਆਪਣੇ ਐਸ਼ੋ ਇਸ਼ਰਤ ਦੇ ਸਮਾਨ ਪੈਦਾ ਕਰਨਗੇ। ਨਾ ਉਹਦਾ ਰੋਂਦਾ ਹੋਏਗਾ, ਲੇਕਿਨ ਕੇਵਲ ਵਿਖਾਵਾ ਫੁਰਕਾ ਹੋਏਗਾ, ਵਿੱਚੋਂ ਕੁਛ ਨਹੀਂ ਹੋਏਗਾ, ਦੁਨੀਆਂ ਕਿਰਾਏ ਪੈ ਜਾਏਗੀ, ਕੁਛ ਨਹੀਂ ਪਤਾ ਚੱਲਣਾ, ਵੇਦ ਦੀ ਬਾਤ ਨਹੀਂ ਪੁੱਛਣੀ ਕਿਸੇ, ਧਰਮ ਸ਼ਾਸਤਰਾਂ ਦਾ ਅਪਮਾਨ ਹੋਏਗਾ। ਬਹੁਤ ਕੁਛ ਦੱਸਿਆ, ਮੈਂ ਤਾਂ ਥੋੜਾ ਜਿਹਾ ਹੀ ਦੱਸ ਰਿਹਾ। ਸੁਣਦੇ ਦਹਿਲ ਗਏ, ਕਹਿਣ ਲੱਗੇ ਹੈ ਇਹੋ ਜਿਹਾ ਸਮਾਂ ਭਿਆਨਕ ਆ ਜਾਏਗਾ ਤੇ ਮਹਾਰਾਜ ਤਾਂ ਇਸ ਕਲਜ ਵਿੱਚ ਨਹੀਂ ਰਹਿਣਾ। ਆਗਿਆ ਦੇਵੋ ਕਿ ਅਸੀਂ ਤਪ ਕਰੀਏ। ਰਾਜ ਭੋਗਣ ਤੋਂ ਬਾਅਦ ਆਪਣੇ ਪੋਤੇ ਨੂੰ ਰਾਜ ਦੇ ਆਏ, ਜਿਹਦਾ ਨਾਮ ਪ੍ਰੀਸ਼ਤ ਸੀ। ਪ੍ਰੀਸ਼ਤ ਜੰਗਲ ਵਿੱਚ ਜਾ ਰਿਹਾ, ਕੀ ਦੇਖਦਾ ਇਹ ਕਾਲੇ ਕੱਪੜਿਆਂ ਵਾਲਾ, ਸੋਨੇ ਦਾ ਮੁਕਟ ਪਹਿਨਿਆ ਹੋਇਆ, ਬਹੁਤ ਵੱਡਾ ਭਾਰਾ ਕਰਦਾ, ਬਹੁਤ ਭਾਰੀ ਛੁਰਾ ਹੱਥ ਵਿੱਚ ਹੈ, ਇੱਕ ਬੈਲ ਨੂੰ ਮਾਰ ਰਿਹਾ। ਦੇਹਦੀਦਾਰ ਘੋੜਾ ਚੜਾ ਕੇ ਕੋਲ ਪਹੁੰਚਿਆ, ਤਲਵਾਰ ਕੱਢ ਲਈ, ਕਹਿਣ ਲੱਗਾ ਤੂੰ ਬੈਲ ਨੂੰ ਮਾਰ ਰਿਹਾ, ਕੌਣ ਹੈ ਤੂੰ? ਮੌਤ ਦਾ ਦੰਡ ਮੈਂ ਤੈਨੂੰ ਦੇ, ਇਹ ਕਰ ਕੀ ਰਿਹਾ? ਕਹਿਣ ਲੱਗਾ ਮਹਾਰਾਜ ਤੁਸੀਂ ਵੀ ਮਹਾਰਾਜ ਤੇ ਮੈਂ ਵੀ ਮਹਾਰਾਜ, ਕਿਸ ਦੇਸ਼ ਦਾ ਮਹਾਰਾਜ ਹੈ? ਕਹਿੰਦੇ ਤੂੰ ਤਾਂ ਕਦੇ ਭਾਰਤ ਵਰਸ਼ ਦਾ ਮਹਾਰਾਜ ਹੈ, ਮੈਂ ਸਾਰੀ ਦੁਨੀਆਂ ਦਾ ਮਹਾਰਾਜ ਹਾਂ, ਕੁੱਲ ਦੁਨੀਆਂ ਚੰਗੀ, ਤੇਰਾ ਰਾਜ ਕਿਹਾ ਜੀ? ਕਹਿੰਦਾ ਮੇਰਾ ਰਾਜ ਹੈ ਧਰਮ ਤੋਂ ਖਾਲੀ, ਕਿਤੇ ਨਾਮ ਨਿਸ਼ਾਨ ਨਹੀਂ ਰਹਿਣਾ ਧਰਮ ਦਾ, ਦਿਖਾਵੇ ਦੇ ਕੰਮ ਕਰਨਗੇ ਸਾਰੇ, ਨਾਮ ਜਪਣਗੇ ਦਿਖਾਵੇ ਦਾ, ਕੀਰਤਨ ਕਰਨਗੇ ਮੁੱਲ, ਹਰ ਚੀਜ਼ ਉਲਟੀ ਹੋ ਜਾਏਗੀ, ਪਾਪ ਦਾ ਪਸਾਰਾ ਹੋ ਜਾਏਗਾ। ਤੇ ਜਿਹਨੂੰ ਧਰਮ ਕਹਿੰਦੇ ਨੇ, ਸੱਚ ਕਹਿੰਦੇ ਨੇ, ਉਹ ਕਿਤੇ ਪਾਲਿਆ ਹੋਇਆ ਨਹੀਂ ਲੱਭਣਾ ਰਾਜਨ, ਮੇਰੇ ਰਾਜ ਤੇ ਆਉਂਦਾ, ਮੇਰੇ ਹੱਥ ਵਿੱਚ ਕੈਂਚੀ ਹੈ, ਮੈਂ ਘਰ ਘਰ ਦੇ ਵਿੱਚ ਕਲੇਸ਼ ਪਵਾ ਦਾਂਗਾ, ਪੁੱਤਰ ਦਾ, ਪਿਤਾ ਨਾਲ, ਸਹੁੰ ਦਾ, ਸੱਸ ਨਾਲ, ਲੜਕੀ ਦਾ, ਮਾਂ ਨਾਲ, ਇੱਕ ਵੀ ਬੰਦਾ ਸੰਮਤੀ ਦੇ ਨਾਲ ਨਹੀਂ ਚੱਲੇਗਾ, ਜਿੰਨੇ ਬੰਦੇ ਉਨੇ ਰਾਹ ਦੁਖੀ ਹੋਣਗੇ, ਕੋਈ ਰਾਜ ਨਹੀਂ ਲੱਭਣਾ ਇਹਦਾ। ਧਰਮ ਵੱਲ ਤਾਂ ਮੈਂ ਕਿਸੇ ਨੂੰ ਜਾਣ ਨਹੀਂ ਦੇਣਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਬਹੁਤ ਛੋਟੇ ਜਿਹੇ ਅੱਖਰਾਂ ਦੇ ਵਿੱਚ ਸਾਨੂੰ ਸੰਬੋਧਨ ਕਰਦੇ ਐਸਾ ਫਰਮਾਨ ਕੀਤਾ। ਸਾਰੇ ਕੂੜ ਦਾ ਹੋ ਗਿਆ ਫਿਰ ਤਾਰਾ, ਸੱਚ ਵਾਲਾ ਚਾਲ ਪੈ ਗਿਆ, ਕੂੜ ਦਾ ਹੋ ਗਿਆ ਫਿਰ ਤਾਰਾ, ਸੱਚ ਵਾਲਾ ਚਾਲ ਪੈ ਗਿਆ, ਸਾਰੇ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਠੇ ਕੂੜਾ ਵਾਲ ਸੱਤ ਚੰਦਰਮਾ ਦਿਸੇ ਨਹੀਂ ਕਹਿ ਤੁਰਿਆ। ਮਹਾਰਾਜ ਕਹਿੰਦੇ ਕਲਯੁਗ ਦਾ ਸਮਾਂ ਆ ਗਿਆ ਤੇ ਇਹਦੇ ਵਿੱਚ ਸੱਚ ਅਲੋਪ ਹੋ ਗਿਆ, ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ, ਫੰਗ ਲਾ ਕੇ ਧਰਮ ਉੱਡ ਗਿਆ। ਮੈਂ ਧਰਮ ਦੀ ਸਥਾਪਤੀ ਵਾਸਤੇ ਆਇਆ, ਧਰਮ ਸਥਾਪਿਤ ਕਰਨ। ਗੁਰਦਾਸੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਧਰਮ ਚਲਾਉਣ ਦੁਸ਼ਟ ਸਭ ਕਬੂਲ ਪਾਉਣ, ਧਰਮ ਚਲਾਉਣ ਵਾਸਤੇ ਆਇਆ। ਜਿਹੜੀਆਂ ਧਰਮ ਦੀਆਂ ਵੈਲਿਊਜ ਨੇ ਨਾ ਖਤਮ ਹੋ ਗਈਆਂ, ਜਿਹੜੀਆਂ ਸੱਚ ਹੈ, ਸੰਤੋਖ ਹੈ, ਤੀਰਜ ਹੈ, ਦਿਆ ਹੈ, ਖਿਮਾ ਹੈ, ਦਾਨ ਹੈ, ਸੀਲ ਹੈ, ਸੌਚ ਹੈ, ਤਪ ਹੈ, ਮਿਠਾਸ ਹੈ, ਇੱਕ ਧਰਮ ਦੀਆਂ ਸੈਂਕੜੇ ਨੇ। ਇੱਕ ਵਾਰੀ ਆਤਮਾਰਗ ਦੇ ਵਿੱਚ ਲਿਖਿਆ ਸੀ ਇੱਕ ਲੇਖ, ਉਹਦੇ ਚ 64 ਲਿਖੇ ਹੋਏ ਸੀ ਇਹ ਗੱਲਾਂ ਸਾਰੀਆਂ। ਪੜ੍ਹ ਲਿਆ ਕਰੋ, ਯਾਦ ਕਰ ਲਿਆ ਕਰੋ, ਕੋਈ ਕੰਮ ਆ ਜਾਂਦੀਆਂ ਕਿਤੇ। ਸੋ ਐਸਾ ਯੁੱਗ ਜਿਸ ਦੇ ਵਿੱਚ ਅਸੀਂ ਲੰਘ ਰਹੇ ਹਾਂ, ਜਿਸ ਵਾਸਤੇ ਇਹ ਗੱਲ ਸੁਣੀ ਰਾਜੇ ਪ੍ਰੀਸ਼ਦ ਨੇ, ਉਹਨੇ ਕਿਹਾ ਵੀ ਫੇਰ ਤਾਂ ਮੈਂ ਤੈਨੂੰ ਆਪਣੇ ਰਾਜ ਵਿੱਚ ਨਹੀਂ ਦਾਖਲ ਹੁੰਦਾ। ਉਹ ਕਹਿੰਦਾ ਠੀਕ ਹੈ, ਮੈਨੂੰ ਰਾਜ ਦੇ ਵਿੱਚ ਦੱਸ, ਮੇਰਾ ਰਾਜ ਹੈ, ਮੈਂ ਰਾਜ ਕਰਦਾ, ਤੇਰਾ ਰਾਜ ਨਿੱਕਾ ਜਿਹਾ, ਮੇਰਾ ਸਾਰੀ ਸਟੇਟੀ ਦੇ ਇੰਨਾ ਮੈਂ ਕਰ ਸਕਦਾ, ਤੂੰ ਮੈਨੂੰ ਥਾਂ ਦੇ ਦੇ ਕਿੱਥੇ ਮੈਂ ਰਹਿਣਾ ਮੈਂ ਜ਼ਰੂਰ। ਕਹਿੰਦਾ ਚੰਗਾ, ਤੂੰ ਮੰਗ, ਕਿੱਥੇ ਮੰਗ ਰਹਿ ਥਾਂ, ਧਿਆਨ ਨਾਲ ਸੁਣਿਓ। ਕਹਿਣ ਲੱਗਿਆ ਕਿ ਮਹਾਰਾਜ ਪ੍ਰੀਸ਼ਦ, ਮੈਨੂੰ ਜੂਏ ਖਾਨੇ ਦੇ ਵਿੱਚ ਥਾਂ ਦੇ ਦੇ ਜਿੱਥੇ ਜੂਆ ਖੇਲਦੇ ਹੋ। ਉਹ ਕਹਿਣ ਲੱਗਿਆ ਮੇਰੇ ਰਾਜ ਦੇ ਵਿੱਚ ਤਾਂ ਜੂਆ ਕੋਈ ਖੇਲਦਾ ਹੀ ਨਹੀਂ, ਕਿਉਂਕਿ ਜੂਆ ਖੇਲਣ ਨਾਲ ਮਹਾਂਭਾਰਤ ਦਾ ਯੁੱਧ ਹੋਇਆ, ਧੋਖੇ ਨਾਲ ਮੇਰੇ ਬਜ਼ੁਰਗਾਂ ਨੂੰ ਹਰਾ ਤਾ, ਤੇ ਉਹਦਾ ਨਤੀਜਾ ਕੀ ਨਿਕਲਿਆ ਕਿ 45 ਲੱਖ ਯੋਧਾ ਸੰਪੂਰਨ ਰੂਪ ਵਿੱਚ ਖਤਮ ਹੋ ਗਿਆ, ਤੇ ਅੱਜ ਭਾਰਤ ਵਰਸ਼ ਵਿੱਚ ਨਾ ਕੋਈ ਸਾਇੰਸ ਰਹੀ ਹੈ, ਨਾ ਕੋਈ ਯੋਧਾ ਰਿਹਾ, ਸ਼ੰਕਰ ਵਰਨ ਔਲਾਦ ਹੋ ਗਈ, ਮਾਂ ਬਾਪ ਦੇ ਬਹੁਤ ਘੱਟ ਬੱਚੇ ਨੇ, ਇਧਰੋਂ ਉਧਰੋਂ ਮੰਗ ਕੇ ਲਏ ਹੋਏ ਬੱਚੇ ਨੇ, ਤੇ ਮਜੂਆ ਤਾਂ ਹੈ ਨੀ, ਬੰਦ ਕਰ ਦਿੱਤਾ, ਹੋਰ ਮੰਗ ਕਿੱਥੇ ਰਹਿ ਸਕ। ਕਹਿਣ ਲੱਗਿਆ ਮਹਾਰਾਜ ਮੈਨੂੰ ਸ਼ਰਾਬ ਖਾਨਿਆਂ ਚ ਜਗ੍ਹਾ ਦੇ ਦਿਓ। ਪ੍ਰੀਸ਼ਦ ਕਹਿਣ ਲੱਗੇ ਕਿ ਮੇਰੇ ਰਾਜ ਵਿੱਚ ਤਾਂ ਕੋਈ ਸ਼ਰਾਬ ਪੀਂਦਾ ਹੀ ਨਹੀਂ ਹੈ, ਇੱਕ ਵੀ ਬੰਦਾ ਨਹੀਂ। 2000 ਸਾਲ ਹੋਏ ਇੱਕ ਰਾਜਾ ਹੋਇਆ ਸੀ ਜਿਸਦਾ ਨਾਮ ਬਿਕਰਮਾਜੀਤ ਸੀ। ਦਿੱਲੀ ਜਾਓ, ਉੱਥੇ ਬਿਰਲਾ ਮੰਦਿਰ ਦੇ ਕੋਲ ਇੱਕ ਥੰਮ ਹੈ, ਉਹਦੇ ਤੇ ਲਿਖਿਆ ਹੋਇਆ ਕਿ ਮੇਰੇ ਰਾਜ ਵਿੱਚ ਕੋਈ ਬੰਦਾ ਚੋਰ ਨਹੀਂ ਹੈ, ਮੇਰੇ ਰਾਜ ਵਿੱਚ ਕੋਈ ਵੇਸ਼ਵਾ ਨਹੀਂ ਹੈ, ਮੇਰੇ ਰਾਜ ਵਿੱਚ ਕੋਈ ਸ਼ਰਾਬ ਪੀਣ ਵਾਲਾ ਨਹੀਂ ਹੈ। ਕਿਹਦਾ ਸੁਥਰਾ ਰਾਜ, ਹਜ਼ਾਰਾਂ ਅਰਬਾਂ ਮੀਲ ਦਾ ਰਾਜ। ਅੱਜ ਭਾਰਤ ਵਰਸ਼ ਹੈ ਬਹੁਤ ਵੱਡਾ, ਦੱਖਣ ਇਹਦੇ ਚ ਰਲ ਗਈ ਹੈ, ਪਰ ਉੱਤੇ ਨਹੀਂ ਆਏ, ਪਾਕਿਸਤਾਨ ਆ ਗਿਆ, ਇੱਧਰ ਬੰਗਲਾਦੇਸ਼ ਆ ਗਿਆ, ਉੱਤੇ ਕੁਛ ਜਿਹੜਾ ਹੈ ਤਿੱਬਤ ਵਗੈਰਾ, ਡੋਗੀ, ਤਾਸ਼ਕੰਦ ਤੋਂ ਲੈ ਕੇ ਵਿਕਰਮਾਜੀਤ ਦਾ ਰਾਜ ਸ਼ੁਰੂ ਹੋਇਆ ਕਰ, ਅਫਗਾਨਿਸਤਾਨ ਉਹਦੇ ਵਿੱਚ ਸੀ। ਐਡੇ ਰਾਜ ਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਸੀ, ਕਹਿੰਦਾ ਡਾਕਾ ਕੋਈ ਮੇਰੇ ਮਾਰਦਾ ਹੀ, ਅੱਠ ਲਿਖਿਆ ਇਹ ਗੱਲਾਂ ਪੜ੍ਹ ਲਿਓ। ਥਾਂ ਥਾਂ ਤੇ ਉਹ ਸਤੱਬ ਲੱਗੇ ਹੋਏ ਨੇ, ਉਹ ਖਬਰ ਦਿੰਦੇ ਵੀ 2000 ਸਾਲ ਪਹਿਲਾਂ ਕਿਹੜੇ ਦੇ ਮਨੁੱਖਾਂ ਦੇ ਸਵਾਸ, ਅੱਜ ਅਸੀਂ ਕਿੱਥੇ ਚਲੇ ਗਏ। ਤੂੰ ਕਹਿਣ ਲੱਗਿਆ ਕਿ ਮੇਰੇ ਰਾਜ ਵਿੱਚ ਤਾਂ ਕੋਈ ਸ਼ਰਾਬ ਖਾਨਾ ਹੀ ਨਹੀਂ ਹੈ, ਨਾ ਸ਼ਰਾਬ ਕੱਢਦਾ ਕੋਈ, ਹੋਰ ਦੱਸ। ਕਹਿਣ ਲੱਗਿਆ ਮਹਾਰਾਜ ਫੇਰ ਮੈਨੂੰ ਉੱਥੇ ਥਾਂ ਦੇ ਦਿਓ ਜਿੱਥੇ ਬੇਸ਼ਵਾਵਾਂ ਹੋਣ, ਕਿਉਂਕਿ ਉਹ ਮੇਰੀ ਫੌਜ ਹੈ ਬੇਸ਼ਵਾਵਾ। ਉਹ ਕਹਿਣ ਲੱਗਿਆ ਪੁਰਖਾ, ਮੇਰੇ ਰਾਜ ਵਿੱਚ ਇੱਕ ਵੀ ਬੇਸ਼ਵਾ ਨਹੀਂ, ਇੱਥੇ ਪਤੀ ਵਰਤਾ ਤੇ ਇਸਤਰੀ ਵਰਤਾ, 7 ਵਰਤ ਧਰਮ ਚੱਲਦੇ, ਕੋਈ ਕਿਸੇ ਦੇ 7 ਬਲ ਨਹੀਂ ਦੇਖਦਾ, ਜਤੀ ਸਤੀ ਪੁਰਸ਼ ਨੇ, ਸਾਰਾ ਸੰਪੰਨ ਨੇ, ਨਾਮ ਜਪਦੇ। ਤੁਹਾਡਾ ਉਦੇਸ਼ ਆਈ ਨੇ ਤੈਨੂੰ ਕਿੱਥੇ ਫਾ ਦੇਵਾ। ਫਿਰ ਪੁੱਛਿਆ, ਕਹਿਣ ਲੱਗਿਆ ਵੀ ਪੰਜਵਾਂ ਰਸਤ ਕਿੱਥੇ ਹੈ, ਕਿਉਂਕਿ ਤੈਂ ਪੰਜ ਜਗ੍ਹਾ ਦੱਸੀ। ਕਹਿਣ ਲੱਗਿਆ ਮਹਾਰਾਜ ਹੁਣ ਮੈਨੂੰ ਨਾ ਨਾ ਕਰਿਓ, ਕਿਉਂਕਿ ਮੈਂ ਰਹਿਣਾ ਜ਼ਰੂਰ ਹੈ। ਕਹਿਣ ਲੱਗੇ ਵੀ ਮਹਾਰਾਜ ਮੈਨੂੰ ਸੋਨੇ ਵਿੱਚ ਥਾਂ ਦਿਓ। ਸੁਭਾਵਕ ਹੈ ਤਾਂ ਹਾਂ, ਤੂੰ ਸੋਨੇ ਵਿੱਚ ਰਹਿ ਸਕਦਾ, ਸੋਨਾ ਕਲਯੁਗ ਦਾ ਪ੍ਰਤੀਕ ਹੈ। ਸੋਨੇ ਵਿੱਚ ਰਹਿਣ ਦੇ ਨਾਲ ਇਹ ਨਤੀਜਾ ਕੀ ਹੋਇਆ ਕਿ ਰਾਜੇ ਇਸ ਦੀ ਬੁੱਧੀ ਪ੍ਰਿਸ਼ਟ ਹੋਊਗੀ। ਤਾਜ ਪਹਿਨਿਆ ਹੋਇਆ ਸੀ, ਇਹਨੇ ਚੱਕ ਕੇ ਮਰਿਆ ਹੋਇਆ ਸਾਬਿਕ ਰਿਸ਼ੀ ਦੇ ਗਲ ਚ ਪਾਤਾ। ਉਹਨੇ ਸ਼ਰਾਪ ਦੇਤਾ ਵੀ ਅੱਠਾਂ ਦਿਨਾਂ ਦੇ ਅੰਦਰ ਸੱਪ ਲੜਕੇ ਮਰੂਗਾ ਜਿਹਨੇ ਮੇਰੇ ਗਲ ਚ ਪਾਇਆ। ਚੇਲੇ ਨੇ ਸ਼ਰਾਪ ਦਿੱਤਾ ਉਹਦੇ। ਸੋ ਇਹ ਰਾਜਾ ਪ੍ਰਿਸ਼ਟ ਸੀ, ਇਹ ਕਲਯੁਗ ਪੂਰੇ ਜ਼ੋਰ ਨਾਲ ਐਂਟਰ ਹੋ ਗਿਆ। ਫਿਰ ਇਹਨੇ ਕਿਹਨੂੰ ਪੁੱਛਣਾ ਸੀ ਜਦ ਪ੍ਰਿਸ਼ਟ ਇਹ ਚੜ੍ਹਾਈ ਕਰ ਗਿਆ। ਫਿਰ ਝੂਠ ਆ ਗਿਆ, ਛਲ ਆ ਗਿਆ, ਕਪਟ ਆ ਗਿਆ, ਨਿੰਦਿਆ ਆ ਗਈ, ਚੂੜੀਆਂ ਆ ਗਈਆਂ, ਛਲ ਆ ਗਿਆ, ਝੂਠ ਦੀ ਨੀਤੀ ਆ ਗਈ, ਦੁਨੀਆਂ ਦੁਖੀ ਹੋ ਗਈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੈਂ ਟੋਲਦਾ ਫਿਰਦਾ ਕਿਸੇ ਥਾਂ ਤੇ, ਮੈਨੂੰ ਧਰਮ ਦਾ ਪਤਾ ਲੱਗ ਗਿਆ ਵੀ ਭਾਲ ਵੀ ਕੁੰਨੀ ਹੋਈ, ਨੇਰਾ ਰਾਹ ਨਾ ਕੋਈ, ਨੇਰਾ ਹੀ ਨੇਰਾ ਪਿਆ, ਕੋਈ ਰਾਹ ਨਹੀਂ ਆਇਆ ਧਰਮ ਦਾ। ਪ੍ਰਿਸ਼ਤ ਨੇ ਇੱਕ ਗੱਲ ਕਹੀ ਵੀ ਤੂੰ ਤਾਂ ਮਾਰਨਾ ਹੈ, ਤੇਰੇ ਚ ਗੁਣ ਤਾਂ ਕੋਈ ਨੀ, ਸਾਰੇ ਔਗੜੇ। ਕਹਿੰਦਾ ਰਾਜਾ ਪ੍ਰਿਸ਼ਤ ਮੇਰੇ ਵਿੱਚ ਇੱਕ ਗੁਣ ਵੀ ਹੈ, ਮੇਰੇ ਵਿੱਚ ਗੁਣ ਇਹ ਹੈ ਕਿ ਪਹਿਲੇ ਯੁੱਗਾਂ ਦੇ ਅੰਦਰ 10,000 ਸਾਲ ਤਪੱਸਿਆ ਦੇ ਬਰਾਬਰ ਸਤਯੁਗ ਦੀ ਤੇ 1,000 ਸਾਲ ਦੀ ਤਪੱਸਿਆ ਕਲਯੁਗ ਤ੍ਰੇਤੇ ਦੀ 1,000 ਸਾਲ ਦੀ ਤਪੱਸਿਆ ਦੇ ਬਰਾਬਰ ਦੁਆਪਰ ਦੀ 100 ਸਾਲ ਦੀ ਤਪੱਸਿਆ, ਦੁਆਪਰ ਦੀ 100 ਸਾਲ ਦੀ, ਸਤਯੁਗ ਦੀ 10,000 ਸਾਲ ਦੀ, ਕਲਯੁਗ ਦੀ 2 ਘੜੀ ਜੇ ਚਿੱਤ ਇਕਾਗਰ ਕਰਕੇ ਸਤਸੰਗ ਕਰ ਲਏ ਤਾਂ ਸਤਸੰਗ ਦਾ ਮਹਾਤਮ ਉਹ ਤੋਂ ਵੱਧ ਹੁੰਦਾ। ਕਿੰਨਾ ਗੁੰਦਾ 2 ਘੜੀ 45 ਮਿੰਟ ਹੈ। ਜੇ ਮਨ ਚਿੱਤ ਇਕਾਗਰ ਕਰਕੇ ਸਮਝ ਕੇ ਇੱਕ ਵਾਰੀ ਵਾਹਿਗੁਰੂ ਕਹਿ ਦੇਵੇ ਨਾ, ਸਾਰੀ ਜ਼ਿੰਦਗੀ 1 ਵਾਰੀ ਸਮਝ ਕੇ, ਉਹਦੇ ਸਾਰੇ ਪਾਪ ਉਸੇ ਵੇਲੇ ਨਸ਼ਟ ਹੋ ਜਾਣਗੇ ਤੇ ਵੈਕੁੰਠ ਧਾਮ ਹੋਰ ਚਲਿਆ ਜਾਏਗਾ। ਕਹਿਣ ਲੱਗਿਆ ਮੇਰੇ ਵਿੱਚ ਸਿਫਤ ਵੀ ਆ, ਮੈਂ ਮਾੜਾ ਵੀ ਹੱਦ ਰਜਿੰਦਾ, ਪਰ ਮੇਰੇ ਅੰਦਰ, ਮੇਰੇ ਰਾਜ ਦੇ ਅੰਦਰ ਪਰਮੇਸ਼ਰ ਨੇ ਜੀਵਨ ਦੇ ਉਦਾਰ ਵਾਸਤੇ ਬਹੁਤ ਹੀ ਸਖੈਨ ਸਾਧਨ ਦੇ ਦਿੱਤਾ। ਪਹਿਲੇ ਜ਼ਮਾਨਿਆਂ ਦੇ ਅੰਦਰ ਬਹੁਤ ਔਖੇ ਸਾਧਨ ਹੁੰਦੇ, ਬਾਰ ਬਾਰ ਮੈਂ ਇੱਥੇ ਦੱਸਦਾ ਰਹਿਣਾ, ਜਿਹੜੇ ਲਗਾਤਾਰ ਆਉਣ ਵਾਲੇ ਪ੍ਰੇਮੀ ਨੇ ਜਾਣਦੇ ਕਿੰਨੇ ਔਖੇ ਸਾਧਨ ਕਰਨੇ ਪੈਂਦੇ। ਤੇ ਕਲਯੁਗ ਦੇ ਅੰਦਰ ਮਹਾਰਾਜ ਨੇ ਐਸਾ ਫਰਮਾਨ
ਸਤਿ ਸ਼੍ਰੀ ਅਕਾਲ। ਕਲਯੁਗ ਨਾਨਕ ਨਾਮ ਸਿਖਾ। ਸੋ ਉਹ ਨਾਮ ਜਿਸ ਦੇ ਨਾਲ ਐਸੇ ਭਿਆਨਕ ਯੁੱਗ ਵਿੱਚੋਂ ਤਰਿਆ ਜਾ ਸਕਦਾ, ਉਹ ਸਤਸੰਗ ਚ ਮਿਲਦਾ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ, ਇੱਕੋ ਨਾਮ ਹੁਕਮ ਹੈ, ਕੋਈ ਸਤਿਗੁਰ ਦੀਆ ਬਜਾਏ ਜੀ। ਸਤਸੰਗਤ ਕਹਿੰਦੇ ਹੈ ਹੀ ਉਹੀ ਜਿੱਥੇ ਨਾਮ ਦੀ ਬਾਤ ਚੱਲਦੀ ਹੈ, ਬਾਕੀ ਤਾਂ ਰੌਲਾ ਗੋਲਾ। ਚੁਟਕਲੇ ਸੁਣ ਲਓ, ਹੱਸ ਲਓ, ਤਾਂ ਬਥੇਰੇ ਹਸਾਉਣ ਵਾਲੇ ਰੇਡੀਓ ਵਿੱਚ ਦਿਖਾਈ ਦਿੰਦੇ ਨੇ, ਟੈਲੀਵਿਜ਼ਨ 'ਚ। ਸੋ ਇਸ ਤਰ੍ਹਾਂ ਦੇ ਨਾਲ ਜੇ ਉਹ ਸਾਡੇ ਤਰਨ ਦਾ ਸਾਧਨ ਹੈ, ਜਿਸ ਦੇ ਰਾਹੀਂ ਅਸੀਂ ਲੰਮੇ ਸਫ਼ਰ ਨੂੰ ਮੁਕਾਉਣਾ ਹੈ, ਉਹ ਹੁਣ ਪਿਆਰੇ ਉਹ ਸਮਾਂ ਆ ਗਿਆ। ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਮੁੜ ਕੇ ਤੇਰੇ ਹੱਥ ਨਹੀਂ ਆਉਣਾ, ਫੇਰ ਨਹੀਂ ਆਉਣਾ। ਪਛਤਾਵੇ ਕੀ ਜਿੰਦੇ ਮੇਰਾ
ਨਾਨਕ ਸਾਹਿਬ ਰੰਗ ਰੰਗ
ਜੋ ਕੁਛ ਕਰੇ ਸੋਈ ਅਵਸਾਰ ਫਿਰ ਪਛਤਾਵੋ ਨਾ ਪਾਵੋ ਪਾ। ਕਿੰਨਾ ਸੁਖੈਨ ਗੁਰੂ ਮਹਾਰਾਜ ਨੇ ਬੋਲ ਕੇ ਸਾਨੂੰ ਦੱਸਿਆ ਕਿ ਤੂੰ ਕੁਛ ਕਰਨ ਵਾਸਤੇ ਆਇਆ ਸੰਸਾਰ, ਜਿਹੜੇ ਕੰਮਾਂ ਚ ਤੂੰ ਲੱਗਿਆ ਹੋਇਆ ਭਾਈ ਪ੍ਰਾਪਤ ਮਾਨੁੱਖ ਦੇਹ ਰਜਾ ਗੋਬਿੰਦ ਮਿਲ ਗਈ ਤੇਰੀ ਵਰਿਆ ਪ੍ਰਕਾਸ਼ ਤੇਰੇ ਕਿਤੇ ਨਾ ਕਾਮ। ਬਸ ਲੈਸ ਨੇ ਕਿਸੇ ਵੀ ਕੰਮ ਦੇ ਨਹੀਂ, ਮਿਲ ਸਾਧ ਸੰਗਤ ਭੱਜ ਕੇ ਸਰੰਜਾਮ ਲਾਗ ਭਾਵ ਦਿਲ ਤਨ ਲੱਕ ਬਣ ਲੈ ਜਨਮ ਬੇਸਾ ਜਾਤ ਅਨੁਭਾਇਆ। ਇੰਨਾ ਕੇ ਬਹੁਤ ਆ ਦੇਸ਼ ਦਾ। ਇੱਕ ਵਾਰੀ ਅਸੀਂ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਕਰਨ ਗਏ ਹਰਖੋਵਾਲ ਬਾਰੇ, ਤੁਹਾਡੇ ਬੀਜੀ ਮੇਰੇ ਨਾਲ ਸੀ, ਇੱਥੇ ਅੰਨਪੂਰਨਾ ਵਿੱਚ ਆਏ ਹੋਏ ਸੀ ਕੁਣੀ ਸਾਹਿਬ ਗੁਰਦੁਆਰੇ ਦੇ ਨਾਲ। ਗਏ ਜਾ ਕੇ ਸੰਗਤ ਆਈ ਜਾ ਬੈਠੀ ਜਾ, ਕਾਫੀ ਸੰਗਤ ਵੀ ਉੱਠ ਕੇ ਬੈਠ ਗਏ। ਸੰਤ ਮਹਿੰਦਰ ਸਿੰਘ ਗੁਟਕਾ ਹੱਥ ਚ ਲੈ ਕੇ ਪਾਠ ਕਰ ਰਹੇ, ਇਸ਼ਾਰਾ ਕਰਿਆ ਕਹਿੰਦੇ ਮਹਿੰਦਰ ਸਿੰਘ ਉਰੇ ਆ, ਮੰਜੇ ਤੇ ਬਿਠਾਇਆ ਕਿਉਂਕਿ ਮਹਾਂਪੁਰਸ਼ ਬਾਣੀ ਦਾ ਸਤਿਕਾਰ ਕਰਦੇ ਨੇ। ਕੋਈ ਬਾਣੀ ਪੜ੍ਹਦਾ ਹੋਵੇ ਕਦੇ ਨੀ ਉੱਚੇ ਥਾਂ ਹੁੰਦੇ, ਉਹਨੂੰ ਉੱਚੇ ਥਾਂ ਬਿਠਾਉਂਦੇ। ਇਹ ਮਰਿਆਦਾ ਗੁਰੂ ਛੇਵੇਂ ਪਾਤਸ਼ਾਹ ਦਾ ਚੱਲੀ ਆ ਰਹੀ ਹੈ। ਗੁਰੂ ਛੇਵੇਂ ਪਾਤਸ਼ਾਹ ਨੇ ਜਦੋਂ ਭਾਈ ਗੋਪਾਲੇ ਤੋਂ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ ਤਾਂ ਆਪਣੇ ਤਖਤ ਦੇ ਨਾਲੋਂ ਚਾਰ ਉਂਗਲ ਉੱਚਾ ਉਹਦਾ ਆਸਣ ਲਾਇਆ। ਸਿੱਖਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਗੁਰੂ ਤੇ ਸਿੱਖ, ਇਹਦਾ ਆਸਣ ਚਾਰ ਉਂਗਲ ਉੱਚਾ, ਅਸੀਂ ਕਿਵੇਂ ਸਹਿਣ ਕਰਨਾ? ਕਹਿੰਦੇ ਪਿਆਰੇ ਹੋ ਤੁਸੀਂ ਭੁੱਲਦੇ ਹੋ, ਗੁਰੂ ਸਰੀਰ ਨਹੀਂ ਹੋਇਆ ਕਰਦੇ, ਗੁਰੂ ਸ਼ਬਦ ਹੋਇਆ ਕਰਦਾ। ਇਹਦੇ ਅੰਦਰੋਂ ਸ਼ਬਦ ਰੂਪ ਦੇ ਵਿੱਚ ਗੁਰੂ ਨੇ ਬੋਲਣਾ ਜਾਂ ਸੁਖਾਲ ਦੇ ਰੂਪ ਚ ਅਸੀਂ ਦੇਹ ਹਾਂ, ਦੇਹ ਦਾ ਮੁਕਾਬਲਾ ਸ਼ਬਦ ਨਾਲ ਨਹੀਂ ਹੋ ਸਕਦਾ। ਸ਼ਬਦ ਦਾ ਸਤਿਕਾਰ ਹੈ ਕਿ ਜਿਹਾ ਜਿੱਥੋਂ ਸ਼ਬਦ ਆ ਰਿਹਾ ਜਿਸ ਸਰੀਰ ਚੋਂ ਉਹਦਾ ਉੱਚਾ ਬੈਠੇ। ਇਹ ਤਾਂ ਮਾੜਾ ਜਿਹਾ ਕਹਿੰਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿੰਦੇ ਨੇ ਜੀ, ਪਤਾ ਨੀ ਸਾਡੀ ਮੂਰਖਤਾਈ ਕਿੰਨੀ ਵਧੀ ਹੋਈ ਹੈ ਸਾਡੇ ਖੇਡਾਂ ਦਾ, ਜੋ ਸੰਗਤ ਨੂੰ ਨਹੀਂ ਦਿਸਦਾ ਰੋਜ਼ ਸਟੇਜਾਂ ਕੌਣ ਲਾਵੇ। ਫਿਰ ਉਹ ਉੱਤੇ ਬਹਿੰਦਾ, ਉਹ ਬਾਣੀ ਪੜ੍ਹਦਾ, ਗੱਲਾਂ ਤਾਂ ਨੀ ਕਰਦਾ, ਕੋਈ ਹਾਸੇ ਉਸੇ ਮਖੌਲ ਦੇ ਨਾਟਕ ਚੇਟਕ ਤਾਂ ਨਹੀਂ ਨਾ ਕਰਦਾ। ਗੁਰੂ ਗ੍ਰੰਥ ਸਾਹਿਬ ਤਾਂ ਕਿੰਨੀ ਉੱਚੀ ਆਈ ਤੇ ਨੇ, ਫਿਰ ਮੰਜੀ ਸਾਹਿਬ ਹੈ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੇ, ਉਹ ਭੁੱਲ ਜਾਂਦੇ ਆ। ਗੁਰੂ ਮਹਾਰਾਜ ਨੇ ਚਾਰ ਉਂਗਲ ਉੱਚਾ ਉਹਦਾ ਆਸਣ ਲਵਾਇਆ, ਕਹਿੰਦੇ ਜਪਜੀ ਸਾਹਿਬ ਸੁਣਿਆ ਹੈ। ਸੋ ਇਸ ਤਰ੍ਹਾਂ ਦੇ ਨਾਲ ਬਾਣੀ ਦਾ ਅਦਬ ਹੈ, ਬਾਣੀ ਦਾ ਜਿੰਨਾ ਚਿਰ ਸਾਡੇ ਅੰਦਰ ਅਦਬ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਸੋਝ ਹੀ ਨਹੀਂ ਆਉਂਦੀ ਹੈ ਕਿਸੇ ਗੱਲ ਦੀ। ਸੋ ਮਹਾਰਾਜ ਕਹਿੰਦੇ ਕਿ ਪਿਆਰਿਆ ਤੂੰ ਕੁਛ ਕਰਨ ਵਾਸਤੇ ਆਇਆ ਸੀ, ਉਹ ਤੂੰ ਕਰਿਆ ਨਹੀਂ, ਹੋਰਾਂ ਕੰਮਾਂ ਦੇ ਵਿੱਚ ਤੂੰ ਆਪਣਾ ਸਮਾਂ ਬਰਬਾਦ ਕਰ ਦਿੱਤਾ, ਫਿਰ ਕੀ ਕਰੇਗਾ? ਰੋਣਾ ਹੀ ਪੈਣਾ ਵੀ ਮੈਂ ਕਰਨ ਆਇਆ ਸੀ, ਮੈਨੂੰ ਸਵਾਸ ਦਿੱਤੇ ਸੀ। ਕਿਸੇ ਬੰਦੇ ਨੂੰ ਅਸੀਂ 88,66,00,000 ਰੁਪਇਆ ਦੇ ਕੇ ਅਮਰੀਕਾ ਚ ਭੇਜ ਦੀਏ ਵੀ ਜਾ ਵਪਾਰ ਕਰਕੇ ਆ, ਖਰਾ ਵਪਾਰ ਲਿਆ। ਉੱਥੇ ਹੋਟਲਾਂ ਨਾਟਕਾਂ ਹੋਟਲਾਂ ਦੇ ਵਿੱਚ ਸੈਰ ਸਪਾਟਿਆਂ ਚ ਸਮੁੰਦਰ ਦੇ ਕੰਢਿਆਂ ਤੇ ਘੁੰਮ ਕੇ ਸਾਰਾ ਰੁਪਇਆ ਖਰਚਾ ਵੀ ਫਿਰ ਦੇਖ ਲੋ ਕੀ ਹਾਲ ਹੋਵੇ, ਤੇ ਜੇਲ੍ਹ ਦੇ ਵਿੱਚ ਸਿੱਟ ਕੇ ਨਾ ਹੀ ਨੀ ਲੈਣਾ ਚੱਲਣ ਦਾ। ਇਸ ਤਰ੍ਹਾਂ ਪ੍ਰਭੂ ਨੇ ਸਾਨੂੰ 100 ਸਾਲ ਦੀ ਉਮਰ ਵਾਲੇ ਨੂੰ 88,66,00,000 ਸਵਾਸ ਦੇ ਕੇ ਸੰਸਾਰ ਤੇ ਭੇਜਿਆ ਕਿ ਪਿਆਰਿਆ ਬੜਾ ਤੇਰਾ ਸਫ਼ਰ ਲੰਬਾ ਹੋਵੇ, ਸੋਹਣੇ ਤੂੰ ਕੌਣ ਕਹਾਂ ਤੇ ਆਇਆ, ਇੱਟੀ ਨਾ ਜਾਣੋ ਕੇਤੀ ਕਬੂਲ ਚੱਲ ਤੇ ਗੌਰ ਨਾ ਪਾ, ਤੈਨੂੰ ਖਰਬਾਂ ਖਰਬਾਂ ਸਾਲ ਹੋ ਗਏ ਦੁਖੀ ਹੁੰਦੇ ਨੂੰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮ ਪੰਖੀ ਦਰ ਪੋਇਓ, ਕਈ ਜਨਮ ਐਵਰ ਵਿੱਚ ਬਿਲਡਿੰਗ ਦੇਸ਼ ਮਿਲਣ ਕੀ ਗਲੀਆ ਚਰਨ ਕਾਲ ਦੇਸ਼, ਕਈ ਜਾਣੂ ਸੈਲ ਗੇਨ ਕਰਿਆ, ਕਈ ਜਾਣੂ ਗਰਭ ਗੇਨ ਕਰਿਆ, ਕਈ ਜਾਣੂ ਸਾਫ਼ ਕਰਨ ਪਾਇਆ, 84,00,000 ਜੋਨ ਬਣਵਾਇਆ। ਹੁਣ ਤੇਰੀ ਵਾਰੀ ਆ, ਵਾਰੀ ਆਈ ਤਾਂ ਇੱਕ ਅੱਖਰ ਜਪਣਾ ਸਿਰਫ, ਜੇਟਾ ਇੱਕ ਅੱਖਰ ਜਪ ਗਿਆ ਤਾਂ ਦਾ ਤੂੰ ਪਾਰ, ਤੇਰੇ ਸਾਰੇ ਦੁੱਖਾਂ ਦਾ ਖਾਤਮਾ। ਜੇ ਉਹ ਇੱਕੋ ਹੀ ਅੱਖਰ ਨਾਲ ਤੂੰ ਜਪ ਸਕਿਆ ਤਾਂ ਪਿਆਰਿਆ ਫਿਰ ਤੂੰ ਕਿਸੇ ਕੰਮ ਨਹੀਂ। ਹੁਣ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਦਾ, ਮੈਂ ਨਹੀਂ ਕਹਿ ਰਿਹਾ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਏਕ ਚਿੱਤ ਜੇ ਇੱਕ ਛਿਨ ਪਿਆ, ਛਿਨ ਕਹਿੰਦੇ ਅੱਖ ਦੇ ਚਮਕ ਦਿੰਦਾ, ਕਾਰ ਫਾਸ ਕੇ ਬੀਜਣਾ ਹੈ, ਉਹ ਕਾਰ ਫਾਸ ਤੋਂ ਵਿੱਚ ਏਦੋਂ ਬੜਾ ਕਨਸੈਸ਼ਨ ਕਦੇ ਮਿਲ ਸਕਦਾ, ਉਹਨਾਂ ਨੂੰ ਕਰ ਪਾਇਆ ਜੀ ਸੀ, ਸਿਰਫ ਕਲ ਯੁਗ ਨੂੰ ਪ੍ਰਾਪਤ ਹੋਇਆ ਕਿਉਂਕਿ ਇਹਦਾ ਬਲ ਬਹੁਤਾ ਹੈ, ਜੇ ਅਸੂ ਨਹੀਂ ਤਾਂ ਭੁੱਲ ਜਾਣਗੇ। ਇੱਕ ਵਾਰੀ ਨਾਮ ਜਪਿਆ ਹੋਇਆ ਉਹ ਪਾਰ ਹੋ ਸਕੇ, ਕੁਝ ਹੋਇਆ ਕਹਿੰਦੇ ਹਾਂ ਬਥੇਰੇ ਹੋਏ ਨੇ, ਅਜਾ ਮਨ ਕੋ ਅੰਤਕਾਰ ਮੇ ਨਾਰਾਇਣ ਸੁਧਾਈ ਜਾਗਤ ਕੋ ਜੋਗੀ ਸ਼ਰਮਾਂਚਤ ਸੋ ਗਤ ਛੇਨਵੇਂ ਪਾਈ, ਇੰਨੇ ਚ ਚੁਟਕੀ ਦਿੰਦਾ ਇੰਨਾ। ਬੜੇ ਬੜੇ ਜੋਗੀ ਗੁਫਾਵਾਂ ਚ ਬੈਠ ਕੇ ਜਿਹੜੀ ਵਸਤਰ ਨੂੰ ਲੱਭਦੇ ਸੀ ਉਹਨੇ ਚੁਟਕੀ ਚ ਲੈ, ਉਹ ਨਾਮ ਦੀ ਮਹਿਮਾ ਹੈ, ਕੋਈ ਕਹਾਣੀਆਂ ਨੀ ਹੈਗੀਆਂ, ਜੇ ਇਹਨੂੰ ਕਹਿੰਦੇ ਮਿਥੋਲੋਜੀ ਕਹੀ ਜਾਂਦੀ, ਮਿਥੋਲੋਜੀ ਇਹਨਾਂ ਨੂੰ ਪਤਾ ਹੀ ਨੀ ਮਿਥੋਲੋਜੀ ਕੀ ਹੁੰਦੀ ਹੈ, ਇਹ ਮਿਥੋਲੋਜੀ ਕੁਝ ਨੀ, ਇਹ ਤਾਂ ਗੱਲਾਂ ਉਵੇਂ ਜਿਵੇਂ ਸੀਨੇ ਵਸੀਨੇ ਚੱਲਦੀਆਂ ਆ ਗਈਆਂ, ਲਿੰਕ ਨੀ ਟੁੱਟਿਆ ਕਿਸੇ ਥਾਂ ਤੇ ਵੀ। ਸੱਤ ਪੁਰਸ਼ਾਂ ਦੇ ਬਚਨ ਨੇ ਕਹਾ ਤੱਤ ਪੁਰਸ਼ਾਂ ਨੂੰ ਕਹਾ ਤੱਤ ਪੁਰਸ਼, ਵੇਦ ਕੀ ਹੈ, ਵੇਦ ਜਦ ਆਏ ਪ੍ਰਗਟ ਹੋਏ ਨੇ, ਜਦ ਨਹੀਂ ਲਿਖੇ ਗਏ ਤਾਂ ਆ ਕੇ ਹੁਣ ਕਲਯੁਗ ਵਿੱਚ ਜਦੋਂ ਬੁੱਧੀਆਂ ਕਮਜ਼ੋਰ ਹੁੰਦੀਆਂ ਤਾਂ ਲਿਖੇ ਗਏ, ਤਿੰਨ ਯੁਗਾਂ ਦੇ ਅੰਦਰ ਤਾਂ ਇਹ ਜਵਾਨੀ ਜਿਹਦੇ ਚਾਰ ਵੇਦ ਯਾਦ ਹੁੰਦੇ ਨੂੰ ਚਤੁਰਵੇਦੀ ਕਹਿੰਦੇ, ਜਿਹਦੇ ਤਿੰਨ ਹੁੰਦੇ ਤ੍ਰਿਵੇਦੀ, ਜਿਹਦੇ ਦੋ ਹੁੰਦੇ ਦ੍ਵੇਦੀ, ਜਿਹਦੇ ਇੱਕ ਉਹਨਾਂ ਨੂੰ ਵੇਦੀ, ਐਵੇਂ ਜਿਵੇਂ ਆਏ ਨੇ। ਹੁਣ ਗੁਰੂ ਅੱਠਵੇਂ ਪਾਤਸ਼ਾਹ ਪੰਜ ਸਾਲ ਦੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਯਾਦ ਸੀਗਾ, ਬਾਬਾ ਫਰੀਦ ਪੰਜ ਸਾਲ ਦੇ ਸੀ ਜਿਸ ਵਕਤ ਉਹਦੇ ਪੂਰਾ ਕੁਰਾਨ ਸ਼ਰੀਫ ਯਾਦ ਸੀ, ਕੁਦਰਤ ਵੱਲੋਂ ਹੋਇਆ ਕਰਦੇ ਨੇ। ਸੋ ਇਹ ਇਸ ਤਰ੍ਹਾਂ ਦੇ ਨਾਲ ਹੁਣ ਇਸ ਕਲਯੁਗ ਦੇ ਵਿੱਚ ਜੋ ਸਾਡੀ ਸਾਧਨਾ ਹੈ, ਮਹਾਰਾਜ ਕਹਿੰਦੇ ਨਾਮ ਦੀ ਸਾਧਨਾ, ਅਸੀਂ ਕਹਿੰਦੇ ਜੀ ਨਾਮ ਜਪਦੇ, ਕਹਿੰਦੇ ਬਿਲਕੁਲ ਨੀ, ਕਿਸੇ ਨੂੰ ਨੀ ਨਾਮ ਜਪਣਾ, ਕਿਸੇ ਨੂੰ ਵੀ। ਮਹਾਰਾਜ ਨੇ ਵੱਡਿਆਂ ਵੱਡਿਆਂ ਦੇ ਨਾਂ ਲਏ ਨੇ, ਨਾਰ ਦੇ, ਸੰਕਾਦਕਾਂ ਦੇ, ਕਹਿੰਦੇ ਤਿੰਨ ਵੀ ਮਨ ਮੈਂ ਤਰਮੈ ਮਨ ਨਹੀਂ ਵੇਖਾ, ਉਹਨਾਂ ਨੇ ਵੀ ਅੰਦਰ ਵੈਗਰੂ ਵਸਦਾ ਦੇਖਿਆ ਨੀ ਹੈ ਇਹ ਤਨ ਦੇ ਵਿੱਚ। ਸੋ ਹੁਣ ਆਪਾਂ ਸਤਸੰਗ ਚਾਹੁੰਦੇ, ਇੱਥੇ ਵਿਚਾਰਾਂ ਚੱਲਦੀਆਂ ਬਹੁਤ ਲੰਬੀਆਂ ਚੌੜੀਆਂ, 752 ਤਾਂ ਫਿਲਮਾਂ ਬਣ ਗਈਆਂ ਤਿੰਨ ਤਿੰਨ ਘੰਟੇ ਦੀਆਂ, ਕੁਦਰਤੀ ਤਾਂ ਮਹਾਰਾਜ ਦੀ ਮਿਹਰਬਾਨੀ ਹੈ ਜਿਹਨਾਂ ਨੇ ਰਿਕਾਰਡ ਕਰਾਤਾ, ਮੈਨੂੰ ਹੁਕਮ ਦੇ ਤਾ ਸੀ ਫਿਲਮਾਂ ਬਣਾ। 2250-2300 ਦੇ ਕਰੀਬ ਆਡੀਓ ਕੇਸਟਾਂ ਰਿਕਾਰਡ ਹੋ ਗਏ, ਆਹ ਮੈਗਜ਼ੀਨ ਹੈ, ਇਹਦੇ ਬੰਦੇ ਕਾਬਲ ਆਏ ਗਏ, 100 ਸਾਲ ਤੱਕ ਮੇਰਾ ਬੋਲਿਆ ਹੋਇਆ ਜੀ ਮੁਕਰਾ, ਇਹਦੇ 40-50 ਸਫ਼ੇ ਰੋਜ਼, 50 ਸਫ਼ੇ ਸੱਤ ਛਾਪੀ ਜਾਓ, 100 ਸਾਲ ਨਹੀਂ ਮੁੱਕਦੇ, ਇੰਨੀ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਕੱਠੀ ਹੋ ਗਈ ਹੈ। ਐਸ ਬੋਲੀ ਜੇ ਮੈਂ ਬੋਲਦਾ ਵਿਚਾਰ ਦੇ ਨਾਲ, ਸੋ ਮਹਾਰਾਜ ਕਹਿੰਦੇ ਹੁਣ ਹਰਿਆ ਨੀ ਵੇਲਾ, ਕਾਹਲੀ ਕਰ ਤੂੰ ਛੇਤੀ ਕਰ, ਮਤ ਸਾਹ ਆਵੇ ਕਿ ਨਾ ਆਵੇ, ਹਰ ਜਪਦਿਆ ਖਿਨ ਪਲ ਢਿੱਲ ਨਾ ਕੀਜੇ ਮੇਰੀ ਜਿੰਦੜੀ, ਕਹਿੰਦੇ ਚੁਟਕੀ ਜਿੰਨਾ ਵੀ ਟਾਈਮ ਨਾ ਢਿੱਲ ਕਰ, ਪਤਾ ਨੀ ਸਾਹ ਨੇ ਆਉਣਾ ਕਿ ਨਹੀਂ ਆਉਣਾ, ਇੰਨੀ ਤਕੀਰ ਕੀਤੀ ਗਈ ਹੈ ਇਸ ਗੱਲ ਦੀ, ਪਰ ਅਸੀਂ ਸਮਝਦੇ ਨੀ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪਾਸ ਆਏ ਇਕੱਠੇ ਹੋ ਕੇ, ਮਹਾਰਾਜ ਅਸੀਂ ਉਪਦੇਸ਼ ਤਾਂ ਬਹੁਤ ਸੁਣਦੇ ਹਾਂ, ਮੈਂ ਵੀ ਪਤਾ ਕੇ ਦੇਖਿਆ ਇੱਥੋਂ ਜਾ ਕੇ, ਜੇ ਮੈਂ ਇਹਨਾਂ ਹੀ ਸਿੰਘਾਂ ਨੂੰ ਕਹਾਂ ਆਪਦਿਆਂ, ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਬਹੁਤ ਚੰਗਿਆ, ਆ ਜਿਹੜਾ ਨੇ ਘਰ ਛੱਡੇ ਬਾਹਰ ਛੱਡੇ, ਇਹਨਾਂ ਨੂੰ ਜੇ ਮੈਂ ਕਹਾਂ ਨਾ ਵੀ ਮੈਂ ਕੀ ਬੋਲਿਆ 5 ਮਿੰਟ ਦੱਸ ਦਿਓ, 5 ਮਿੰਟ ਬੋਲ ਕੇ ਨਹੀਂ ਦੱਸ ਸਕਦੇ। ਉਹ ਕਿਉਂ ਨਹੀਂ ਬੋਲਿਆ? ਕਿਉਂਕਿ ਹਿਰਦੇ ਚ ਨਹੀਂ ਵਸਿਆ, ਉਹਨਾਂ ਨੂੰ ਵੀ ਇਹ ਸੰਕਟ ਸੀ, ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਉਪਦੇਸ਼ ਸੁਣਦੇ ਹਾਂ, ਉਸ ਵੇਲੇ ਸਾਡਾ ਜਿਹੜਾ ਮਨ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਗੱਲ ਚ ਆਇਆ ਹੁੰਦਾ ਕਿ ਹੁਣ ਅਸੀਂ ਨਾਮ ਜਪਾ ਗਏ, ਕੋਈ ਸਾਨੂੰ ਸ਼ੱਕ ਨਹੀਂ ਹੁੰਦਾ, ਸ਼ੁਭਾ ਨਹੀਂ ਹੁੰਦਾ, ਕੋਈ ਸਾਡੇ ਅੰਦਰ ਤਰਕ ਨਹੀਂ ਹੁੰਦੀ, ਤੁਹਾਡੇ ਸੱਤ ਵਚਨ ਨੇ, ਪਰ ਸੱਚੇ ਪਾਤਸ਼ਾਹ ਇਹ ਹਿਰਦੇ ਵਿੱਚ ਟਿਕਦੇ ਕਿਉਂ ਨਹੀਂ ਹੈ, ਆਪਦੇ ਵਚਨ ਹਿਰਦੇ ਵਿੱਚ ਕਿਉਂ ਨਹੀਂ ਵਸਦੇ? ਮਹਾਰਾਜ ਕਹਿ ਲੱਗੇ ਤੁਸੀਂ ਬੜੀ ਚੰਗੀ ਗੱਲ ਦਿੱਤੀ। ਕਹਿਣ ਲੱਗੇ ਜਿਹੜਾ ਤੁਹਾਡਾ ਅੰਤਸ਼ਕਰਨ ਹੈ ਨਾ, ਜਿੱਥੇ ਇਹਨਾਂ ਚੀਜ਼ਾਂ ਨੇ ਟਿਕਣਾ, ਉਹਨੂੰ ਤੁਸੀਂ ਹਿਰਦਾ ਕਹਿੰਦੇ ਹੋ। ਉਹ ਚਾਰ ਚੀਜ਼ਾਂ ਉਹਦੇ ਚ ਹੁੰਦੀਆਂ, ਮਨ ਹੁੰਦਾ, ਚਿੱਤ ਹੁੰਦੀ ਹੈ, ਬੁੱਧੀ ਹੁੰਦੀ ਹੈ, ਤੇ ਮੈਂ ਭਾਵ ਚੇਤਨਾ ਹੁੰਦੀ ਹੈ। ਉਹ ਚਾਹੋਂ ਨੂੰ ਮਿਲ ਕੇ ਅੰਤਸ਼ਕਰਨ ਕਹਿੰਦੇ ਨੇ। ਹੁਣ ਉਹ ਭਰਿਆ ਹੋਇਆ, ਆਲਰੇਡੀ ਭਰਿਆ ਹੋਇਆ ਵਸਤੂ ਅੰਦਰ ਵਸਵਾਵੇ, ਦੂਜੀ ਹੋਵੇ ਪਾਸ। ਜੇ ਘਰੇ ਦੇ ਵਿੱਚ ਕੋਈ ਚੀਜ਼ ਪਾਉਣੀ ਹੈ ਤਾਂ ਪਹਿਲੀ ਜਿੰਨੀ ਦੇਰ ਤੱਕ ਅਸੀਂ ਕੱਢਦੇ ਨਹੀਂ, ਮੁੱਕੀ ਪਈ ਹੈ ਅੰਦਰ ਭਰਿਆ ਹੋਇਆ ਘਰਾਂ। ਔਰ ਜੇ ਅਸੀਂ ਛੋਲੇ ਪਾਉਣੇ ਚਾਹੁੰਦੇ ਹਾਂ, ਕਿਹੜਾ ਗੁਰਮਾ ਕਿਹੜਾ ਮੁੱਕੀ ਦੇ ਵਿੱਚ ਛੋਲੇ ਪਾ ਦੇ, ਕੋਈ ਹੈ ਤਰੀਕਾ? ਜਦ ਤੱਕ ਉਹ ਖਾਲੀ ਨਹੀਂ ਹੁੰਦੀ ਉਨੀ ਦੇਰ ਤੱਕ ਦੂਜੀ ਚੀਜ਼ ਨਹੀਂ ਪੈਂਦੀ। ਮਹਾਰਾਜ ਕਹਿੰਦੇ ਪਿਆਰੇ, ਉਹ ਜਨਮਾਂ ਜਨਮਾਂ ਦੇ ਸੰਸਕਾਰ, ਪਾਪ, ਯਾਦਾਸ਼ਤਾਂ, ਕੀਤੇ ਹੋਏ ਕਰਮ, ਉਹਨਾਂ ਦੇ ਭਾਵ, ਉਹ ਤੁਹਾਡਾ ਹਿਰਦਾ ਲਵਾ ਲਵ ਭਰਿਆ ਪਿਆ ਦੁਸ਼ਕਰ। ਉਹਦੇ ਚ ਤਿੰਨ ਚੀਜ਼ਾਂ ਨੇ ਬੜੀਆਂ ਜ਼ਬਰਦਸਤ, ਜਿਹੜੀਆਂ ਜਦ ਤੱਕ ਤੁਸੀਂ ਸਾਫ਼ ਨਹੀਂ ਕਰਦੇ ਉਨੀ ਦੇਰ ਤੱਕ ਉੱਥੇ ਹੋਰ ਚੀਜ਼ ਨੇ ਟਿਕਣਾ ਨਹੀਂ ਹੈ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਵਿਸਥਾਰ ਦੇ ਨਾਲ ਦੱਸੋ। ਮਹਾਰਾਜ ਕਹਿੰਦੇ ਪਹਿਲੀ ਤਾਂ ਗੱਲ ਇਹ ਹੈ, ਇਸ ਤਰ੍ਹਾਂ ਬੋਲੋ,
ਜਨਮ ਜਨਮ ਜਨਮਾਂ ਦੀ ਮੈਲ ਲੱਗੀ ਮਨ ਨੂੰ, ਰੰਗ ਕਾਲਾ ਤਾਂ ਹੋ ਗਿਆ ਜਨਮਾਂ ਦੀ ਮੈਲ ਲੱਗੀ ਮਨ
ਕੱਟ ਕਹਿੰਦੇ ਨੇ, ਕਾਲਾ ਕੱਟ ਸਿਆਹ, ਦੋ ਅੱਖਰ ਵਾਲਾ ਜਿਹਨੇ ਐਡ ਕਰਤੇ। ਵੀ ਇੰਨਾ ਕਾਲਾ ਹੋ ਗਿਆ ਚਟਿਆਈ ਕਿਤੇ ਨਜ਼ਰ ਹੀ ਨਹੀਂ ਆਉਂਦੀ। ਆਹ ਹਾਲ ਹੈ ਸਾਡਾ ਮਹਾਰਾਜ ਕਹਿੰਦੇ, ਅਸੀਂ ਬਹੁਤ ਬੜੇ ਬੜੇ ਬਣੇ ਫਿਰਦੇ ਹਾਂ। ਖਰਲੀ ਧੋਤੀ ਉਜਲ ਨਾ ਹੋਵੇ ਜੇ ਸੌ ਧੋਬਣ, ਕੋਲੂ ਦੀ ਲੀਰ ਉਹਦੇ ਚ ਥਰਿਆਈ ਇੰਨੀ ਰੱਜ ਜਾਂਦੀ ਹੈ ਵੀ ਸੈਂਕੜੇ ਧੋਬਣ ਸੈਂਕੜੇ ਵਾਰੀ ਧੋਣ ਦੇ ਨਾਲ ਵੀ ਸਾਫ਼ ਨਹੀਂ। ਕਹਿੰਦੇ ਪਿਆਰੇ ਉਹ ਇਹਨੂੰ ਮਲ ਕਹਿੰਦੇ ਨੇ, ਮਲ ਕਰੋੜਾਂ ਜਨਮਾਂ ਦੇ ਕਰਮਾਂ ਦੀ ਮੈਲ ਇਹਦੇ ਵਿੱਚ ਭਰੀ ਪਈ ਆ। ਜਦੋਂ ਹੀ ਮੈਲ ਦਾ ਖਾਤਮਾ ਨਹੀਂ ਹੁੰਦਾ ਤਾਂ ਤੁਸੀਂ ਉਪਦੇਸ਼ ਗੁਰੂ ਦਾ ਕਿਵੇਂ ਆ ਜਾਊਗਾ? ਮੈਲੇ ਬਣਦੇ ਅੰਦਰ ਮੈਲਾ ਬਣ ਤਾਂ ਬਹੁਤ ਤਿਲਕਣਾ ਹੁੰਦਾ, ਉਹਦੇ ਚ ਉਪਦੇਸ਼ ਸਮਾਇਆ ਹੀ ਨਹੀਂ ਕਰਦਾ। ਜੇ ਪਾਠ ਕਰੂਗਾ ਪਾਠ ਨਹੀਂ ਉਹ ਕਰ ਸਕਦਾ, ਮਨ ਨਹੀਂ ਲੱਗਣਾ ਕਿਉਂਕਿ ਮਨ ਮੈਲ ਹੈ। ਜੇ ਤੀਰਥਾਂ ਦੇ ਨਾਮ ਚਲਿਆ ਗਿਆ ਸਾਬਣ ਨਾਲ ਨਹਾਉਂਦਾ ਮਲ ਮਲ ਕੇ ਨਹਾਉਂਦਾ, ਮਹਾਰਾਜ ਕਹਿੰਦੇ ਮਨ ਮੈਲੇ ਸਭ ਕੁਛ ਮੈਲ ਹੈ, ਤਨ ਧੋਤੇ ਮਨ ਅੱਛਾ ਨਾ ਹੋਵੇ। ਗੱਲ ਅਸੀਂ ਚੱਲ ਆ ਰਹੇ ਹਾਂ ਮਨ ਦੀ, ਤੂੰ ਤਨ ਧੋਈ ਜਾਣਾ, ਇਹਦੇ ਨਾਲ ਤਾਂ ਕੁਛ ਵੀ ਨਹੀਂ ਫਰਕ ਪੈਂਦਾ। ਤੇਰੇ ਅੰਦਰ ਮੈਲ ਲੱਗੀ ਹੋਈ ਹੈ, ਮੈਲ ਵੀ ਐਸੀ ਹੈ ਜਿਹੜੀ ਕਿਸੇ ਤਰੀਕੇ ਨਾਲ ਲਹਿੰਦੀ ਹੋਣੀ ਹੈ। ਕਹਿੰਦੇ ਮਹਾਰਾਜ ਸ਼ਾਸਤਰ ਪੜ੍ਹ ਕੇ ਧਰਮ ਗ੍ਰੰਥ ਪੜ੍ਹ ਕੇ ਕਹਿੰਦੇ ਹੋਰ ਲੱਗ ਜਾਂਦੀ ਹੈ, ਦਾਨ ਕਰਕੇ ਕਹਿੰਦੇ ਹੋਰ ਲੱਗ ਜਾਂਦੀ ਹੈ, ਸੇਵਾ ਕਰਕੇ ਕਹਿੰਦੇ ਜੇ ਜੋਤ ਨਾਲ ਨਾ ਕਰੇ ਹੋਰ ਲੱਗ ਜਾਂਦੀ ਹੈ। ਹਰ ਚੀਜ਼ ਭੇਦ ਹੈ, ਸੇਵਾ ਨੂੰ ਚੜ ਭੇਦ ਹੈ, ਨਾਮ ਜਪਣ ਚੜ ਭੇਦ ਹੈ, ਦਾਨ ਕਰਨ ਚੜ ਭੇਦ ਹੈ। ਜਦ ਤੱਕ ਸਾਨੂੰ ਪਤਾ ਨਹੀਂ ਲੱਗਦਾ ਉਨੀ ਦੇਰ ਦਾ ਗੁਰਦਾਸ ਨਹੀਂ ਨਿਕਲਿਆ ਕਰਦਾ। ਮਹਾਰਾਜ ਕਹਿਣ ਲੱਗੇ ਪਿਆਰੇ ਹੋ ਇੰਨੀ ਮੈਲ ਹੈ ਕਿ ਨਿਕਲਦੀ ਨਹੀਂ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਚਨ ਤਾਂ ਚਲਾ ਲਿਆ, ਹੁਣ ਇਹਦਾ ਕੋਈ ਇਲਾਜ ਵੀ ਦੱਸੋ। ਮਹਾਰਾਜ ਕਹਿੰਦੇ ਇਲਾਜ ਤਾਂ ਇਹਦੇ ਬਹੁਤ ਨੇ, ਬਾਕੀ ਸਾਰੀਆਂ ਮੈਲਾਂ ਨਿਸ਼ਕਾਮ ਕਰਮ ਕਰਨ ਨਾਲ ਦੂਰ ਹੋ ਜਾਂਦੀ ਹੈ, ਇੱਕ ਮੈਲ ਲੱਗੀ ਰਹਿ ਜਾਂਦੀ ਉਹ ਨਹੀਂ ਹੁੰਦੀ। ਉਹ ਕਿਸੇ ਤਰੀਕੇ ਨਾਲ ਵੀ ਨਹੀਂ ਹੁੰਦੀ, ਨਾ ਪੜ੍ਹਨ ਨਾਲ, ਨਾ ਵਿਚਾਰਨ ਨਾਲ, ਨਾ ਜਾਗਣ ਨਾਲ, ਨਾ ਤਪ ਕਰਨ ਨਾਲ, ਨਹੀਂ ਉਹ ਦੂਰ ਵੱਧਦੀ ਜਾਂਦੀ ਹੈ, ਮਲਟੀਪਲਾਈ ਹੁੰਦੀ ਚਲੀ ਜਾਂਦੀ। ਮਹਾਰਾਜ ਐਸੀ ਮੈਲ ਜਿਹੜੀ ਨੇਕ ਕਰਮ ਕਰਕੇ ਵੀ ਨਹੀਂ ਲੈਂਦੀ, ਕਹਿੰਦੇ ਹਾਂ ਉਹਦਾ ਨੌ ਮਹਾਰਾਜ ਕਹਿੰਦੇ ਹਾਂ ਮੈਂ ਉਹ ਨਹੀਂ ਲੈਂਦੀ। ਪੁੱਛ ਲਓ ਕਹਿੰਦੇ ਜਾ ਕੇ ਗਿਆਨੀਆਂ ਨੂੰ ਪੜ੍ਹਿਆ ਹੋਇਆ ਨੂੰ ਪੁੱਛ ਲਓ, ਆਪ ਇਹ ਮੈਲ ਦੇ ਅਧੀਨ ਨੇ। ਸੋ ਇਸ ਕਰਕੇ ਉਹਦਾ ਇਲਾਜ ਹੈ ਸਮਰੱਥ ਗੁਰੂ ਕੋਲ ਇੱਕ ਵਸਤੂ ਹੈ ਜਿਹਨੂੰ ਨਾਮ ਕਹਿੰਦੇ, ਉਹ ਮੰਤਰ ਦਿੰਦਾ। ਮੰਤਰ ਤੋਂ ਸਾਧਨਾ ਕਰਾ 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 ਕੇ ਨਾਮ ਦੇ ਮੰਡਲ ਤੱਕ ਲੈ ਜਾਂਦਾ। ਜਿਸ ਬਾਅਦ ਨਾਮ ਦੇ ਮੰਡਲ ਵਿੱਚ ਇਹ ਦਾਖਲ ਹੁੰਦੀ ਹੈ ਸੁਰਤ, ਉਸ ਵੇਲੇ ਉਹਦਾ ਖਾਤਮਾ ਹੋ ਜਾਂਦਾ ਮੈਲ ਦਾ। ਮੈਲ ਜਿਸਨੂੰ ਆਖ ਵਿਰੋਧੀ ਤੱਤ ਨੇ, ਨਾਮ ਹੈ ਤਾਂ ਹੋ ਮੈਂ ਨੀ ਹੋ ਮੈਂ ਤਾਂ ਨਾਮ ਨੀ। ਰੌਲਾ ਰੱਪਾ ਵੀ ਹੈ, ਅਸੀਂ ਬੜੇ ਬਣੇ ਫਿਰਦੇ ਹਾਂ ਹੋ ਮੈਂ ਦੇ, ਅਸੀਂ ਆਪਣੀ ਹੋਂਦ ਨੂੰ ਮੰਨਦੇ ਹਾਂ ਵੀ ਮੇਰੀ ਹੋਂਦ ਹੈ। ਜਦ ਤੱਕ ਅਸੀਂ ਆਪਣੀ ਹੋਂਦ ਨੂੰ ਮੰਨਦੇ ਹਾਂ ਕਿੰਨੇ ਹੀ ਚੰਗੇ ਹਾਂ ਕਿੰਨੇ ਹੀ ਹਨ, ਮੈਲ ਤਾਂ ਕੀ ਲਗਾਈ ਰਹਿ ਗਈ ਫਿਰ ਹੋਈ ਲੈ ਨਹੀਂ ਰਿਹਾ। ਅੰਤਰ ਕਰਨ ਨਿਰਮਲ ਨਹੀਂ ਹੁੰਦਾ ਹੈ, ਨਿਸ਼ਕਾਮ ਕਰਮਾਂ ਦੇ ਨਾਲ ਹਉਮੈ ਤੋਂ ਬਿਨਾਂ ਬਾਕੀ ਸਾਰੀਆਂ ਮੈਲਾਂ ਲੈ ਜਾਂਦੀ। ਪਿਆਰਿਓ ਉਹਦਾ ਇਲਾਜ ਸਮਰੱਥ ਗੁਰੂ ਕੋਲ ਹੁੰਦਾ, ਸਤਿਗੁਰੂ ਕੋਲ ਐਸਾ ਰੰਗ ਘਾਟ ਹੁੰਦਾ ਉਹਦੇ ਨਾਲ ਉਹ ਮੈਲ ਨੂੰ ਲਾਉਂਦਾ, ਹੋਰ ਕੋਈ ਤਰੀਕਾ ਨਹੀਂ। ਜਦ ਤੱਕ ਉਹ ਮੈਲ ਅੰਦਰ ਹੈ ਗੁਰੂ ਦਾ ਉਪਦੇਸ਼ ਟਿਕਦਾ ਨਹੀਂ। ਇੱਥੇ ਹੀ ਨਹੀਂ ਦੂਸਰੀ ਇੱਕ ਹੋਰ ਮੈਲ ਹੈ ਬੜੀ ਜ਼ਬਰਦਸਤ, ਉਹ ਕੀ ਹੈ ਹਜ਼ੂਰ ਕਹਿਣ ਲੱਗੇ ਵੀ ਉਹ ਹੈ ਵਿਕਸ਼ੇਪਤਾ। ਮਨ ਵਿੱਚ ਵਿਕਸ਼ੇਪਤਾ ਰਹਿਣੀ ਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਮੱਥੇ ਟੇਕਦਾ ਹੋਇਆ ਗੁਰੂ ਮੰਨਦਾ ਹੋਇਆ, ਕਿੱਡਾ ਹੀ ਸਮਰੱਥ ਹੋਵੇ ਗੁਰੂ ਨੂੰ ਇਹ ਵੀ ਜਾਣਦਾ ਹੋਇਆ ਵੀ ਇਹ ਰੱਬ ਵਰਗਾ ਹੀ ਆ, ਲੇਕਿਨ ਉਹਦਾ ਸੰਸਾ ਨਹੀਂ ਮਰਦਾ, ਵਿਕਸ਼ੇਪ ਪੂਰਾ ਉਹਦਾ ਦੂਰ ਨਹੀਂ ਹੁੰਦਾ। ਸੱਚੇ ਪਾਤਸ਼ਾਹ ਸਾਰੇ ਸਮਝ ਨਹੀਂ ਆਈ ਇਹ ਗੱਲ, ਕਹਿਣਗੇ ਪਿਆਰਿਓ ਦੇਖੋ ਗੁਰੂ ਕਹਿੰਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਵੈਭੰਗੁਰ ਪ੍ਰਸ਼ਾਦ। ਉਹ ਹਸਤੀ ਜਿਹਨੂੰ ਏਕ ਓਂਕਾਰ ਕਹਿੰਦੇ ਨੇ ਉਹਦੇ ਵਿੱਚ ਇਹ ਚੀਜ਼ਾਂ ਨੇ, ਸੰਖੇਪ ਦੇ ਵਿੱਚ ਤੁਹਾਨੂੰ ਦੱਸੀਆਂ ਅਸੀਂ ਹੈ ਸਭ ਕੁਛ, ਲੇਕਿਨ ਉਹਦੀ ਜੇ ਪਛਾਣ ਕਰਨੀ ਹੈ ਤਾਂ ਦੱਸਣਾ ਪੈਂਦਾ, ਜਿਹੜੇ ਬੰਦੇ ਦੀ ਪਛਾਣ ਕਰਨੀ ਉਹ ਦੱਸਣਾ ਪੈਂਦਾ ਵੀ ਇਹੋ ਜਿਹੀ ਕੋਠੀ 'ਚ ਰਹਿੰਦਾ, ਇਹਦੇ ਕੱਪੜੇ ਪਹਿਨਦਾ, ਇਹੋ ਜਿਹੀ ਉਹਦੀ ਕਾਰ ਹੈ, ਫਿਰ ਨਿਸ਼ਚਾ ਹੋ ਜਾਂਦਾ ਵੀ ਹਾਂ ਫਿਰ ਟੋਲ ਲਾਂਗੇ। ਹੁਣ ਮਹਾਰਾਜ ਦਾ ਫਰਮਾਨ ਕਰਦੇ ਆ ਵੀ ਉਸ ਵਾਹਿਗੁਰੂ ਨੇ, ਇਹਨੂੰ ਵਾਹਿਗੁਰੂ ਕਹਿ ਲਓ, ਪਰਮਾਤਮਾ ਕਹਿ ਲਓ, ਨਿਰੰਕਾਰ ਕਹਿ ਲਓ, ਪਰ ਇਹਦਾ ਅਸਲੀ ਨਾਮ ਏਕ ਓਂਕਾਰ ਹੈ, ਕਿਉਂਕਿ ਗੁਰੂ ਮਹਾਰਾਜ ਨੇ ਏਕ ਓਂਕਾਰ ਨਾਮ ਰੱਖਿਆ। ਵਾਹਿਗੁਰੂ ਨਾਮ ਨਹੀਂ ਹੈ, ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮ ਹੈ। ਇਹ ਸੱਤਾ ਜਿਹੜੀ ਹੈ ਨਾ, ਜਿਹਦਾ ਰੂਪ ਨੀ, ਰੰਗ ਨੀ, ਰੇਸ਼ ਨੀ, ਪੇਸ਼ ਨੀ, ਚੱਕਰ ਨੀ, ਚੇਨ ਨੀ, ਜਾਤ ਨੀ, ਪਾਤ ਨੀ, ਇਹ ਓਂਕਾਰ ਹੈ, ਇਹਨੂੰ ਸਤਨਾਮ ਕਹਿ ਲਓ, ਏਕ ਓਂਕਾਰ ਹੈ। ਉਹ ਏਕ ਓਂਕਾਰ ਜਿਹੜਾ ਇਹਨੇ ਆਪਣੀ ਖੇਲ ਰਚੀ, ਆਪੇ ਇੱਕ ਤੋਂ ਅਨੇਕ ਹੋ ਗਿਆ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਗਏ। ਹੁਣ ਇਹਨੂੰ ਮਹਾਰਾਜ ਨੇ ਕਿਹਾ ਵੀ ਇਹਨੂੰ ਅਸੀਂ ਸੱਚ ਕਹਿੰਦੇ ਹਾਂ, ਸੱਚ ਕਹਿ ਲੈਂਦੇ ਹਾਂ, ਚਲੋ ਚੀਜ਼ ਆਈ ਹੈ ਜਿਹੜੀ ਤੁਹਾਨੂੰ ਪਹਿਲਾਂ ਏਕ ਓਂਕਾਰ ਤੋਂ ਗੁਰਪ੍ਰਸ਼ਾਦ ਸਿੰਘ ਦੱਸੀ, ਇਹਦਾ ਨਾਮ ਅਸੀਂ ਸੱਚ ਰੱਖ ਲੈਂਦੇ ਹਾਂ। ਇਹ ਜਿਹੜਾ ਇਹ ਹਸਤੀ ਹੈ, ਇਹ ਪਹਿਲਾਂ ਵੀ ਇਹੀ ਸੀਗੀ, ਜਦ ਸ੍ਰਿਸ਼ਟੀ ਦਾ ਆਦ ਹੋਇਆ ਉਸ ਵੇਲੇ ਵੀ ਇਹ ਸੀ, ਹੁਣ ਵੀ ਉਹੀ ਹੈ। ਜਦੋਂ ਕੁਛ ਵੀ ਨਹੀਂ ਹੋਊਗਾ, ਕਹੋ ਨਾਨਕ ਜਬ ਖੇਲ ਉਜਾਰਾ ਹੈ, ਉਜਾਰਾ ਤਬ ਇੱਕੋ ਏਕ ਓਂਕਾਰ, ਫਿਰ ਵੀ ਉਹੀ ਹੋਊ। ਉਹਨੂੰ ਅਸੀਂ ਸੰਖੇਪ ਦੇ ਵਿੱਚ ਤੁਹਾਨੂੰ ਸਮਝਾਉਣ ਨੂੰ, ਆਦ ਸੱਚ, ਜੁਗਾਰ ਸੱਚ, ਹੈ ਪੇ ਸੱਚ, ਨਾਨਕ ਹੋ ਸਿੰਘ ਵੀ ਸੱਚ, ਇਹ ਉਪਦੇਸ਼ ਹੈ ਗੁਰੂ ਦਾ। ਇਸ ਉਪਦੇਸ਼ ਨੂੰ ਕਹਿੰਦੇ ਨੇ ਬੀਜ ਮੰਤਰ ਸਰਵ ਕੋ ਗਿਆਨ। ਇਹ ਬੀਜ ਵਾਲਾ ਸੀਡ ਦਾ ਮੰਤਰ ਹੈ, ਸੀਡ ਦਾ ਜਿਹਨੂੰ ਸਭ ਨੂੰ ਇਹ ਗਿਆਨ ਇਸੇ ਦਾ ਹੋਣਾ, ਜਦ ਹੋਣਾ ਸੀਡ ਤੱਕ ਪਹੁੰਚਣਾ ਹੈ। ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਹੈ, ਫਲ ਪੱਕ ਕੇ ਤਾਂ ਇਹ ਓਂਕਾਰ। ਇਹ ਹੁਣ ਮਹਾਰਾਜ ਨੇ ਤਾਂ ਕਹਿਤਾ, ਉਪਦੇਸ਼ ਹੈ ਗੁਰੂ ਦਾ। ਮਹਾਰਾਜ ਕਹਿਣਗੇ ਤੁਹਾਡੇ ਮਨ ਚ ਨਹੀਂ ਵੱਸ ਸਕਦਾ, ਕਿਉਂਕਿ ਤੁਹਾਡਾ ਅੰਤਸ਼ਕਰਨ ਭਰਿਆ ਹੋਇਆ ਮੈਲ ਨਾਲ, ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਉਸ ਮੈਲ ਦੀ। ਦੂਸਰਾ ਹੈਗਾ ਵਿਕਸ਼ੇਪ, ਇਹ ਗੱਲ ਨੂੰ ਤੁਸੀਂ ਸੱਚ ਮੰਨਣਾ ਹੀ ਨਹੀਂ, ਜ਼ੋਰ ਲਾ ਲਓ ਜਿੰਨਾ ਲੱਗਦਾ। ਹੁਣ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਨਿਰੰਕਾਰ ਦੀ ਹਜ਼ੂਰੀ ਚ ਕਹਿੰਦੇ ਨੇ ਕਿਹਾ, ਇਹਦਾ ਇੱਕ ਪ੍ਰਤੀਕ ਬਣਾ ਕੇ ਗੱਲ ਦੱਸਣ ਵਾਸਤੇ ਹੈ। ਗੁਰੂ ਨਾਨਕ ਸਾਹਿਬ ਆਪੇ ਨਿਰੰਕਾਰ ਸੀਗੇ, ਹੋਰ ਨਹੀਂ ਸੀਗਾ ਕੋਈ। ਹੁਣ ਇਸ ਗੱਲ ਨੂੰ ਮੰਨ ਕੇ ਦਿਖਾਓ ਕੋਈ ਸੂਰਮਾ, ਗੁਰੂ ਦੀ ਕਹੀ ਹੋਈ ਹੈ, ਸਾਨੂੰ ਤਾਂ ਸ਼ੰਕਾ ਸੀ ਨਾ, ਬਿਲਕੁਲ ਨਹੀਂ। ਗੁਰੂ ਸਾਹਿਬ ਹੋਰ ਕੁਛ ਕਰਾ ਲਾ ਗੱਲ ਨਹੀਂ ਅਸੀਂ ਮੰਨੇ, ਕਿੱਡੀ ਬਗਾਵਤ ਹੈ ਸਾਡੀ ਗੁਰੂ ਤੋਂ, ਉਹਦੇ ਸਾਡਾ ਗੁਰੂ ਹੈ, ਸਾਡਾ ਗੁਰੂ ਹੈ, ਦੌੜਾ ਪਾ ਦਿੰਦੇ ਸ਼ਬਦ ਗੁਰੂ, ਸ਼ਬਦ ਗੁਰੂ, ਨਾ ਸ਼ਬਦ ਹੀ ਸਮਝ ਆਵੇ ਸ਼ਬਦ ਹੈ ਕਿਹੜਾ ਜਿਹੜਾ ਸਾਡਾ ਗੁਰੂ ਹੈ, ਨਾ ਸ਼ਬਦ ਗੁਰੂ ਦੀ ਗੱਲ ਬਣਨੀ। ਮਹਾਰਾਜ ਕੋਈ ਤਰੀਕਾ, ਮਹਾਰਾਜ ਕਹਿੰਦੇ ਕੋਈ ਤਰੀਕਾ ਨਹੀਂ, ਸੋਚਿਆ ਸੋਚਣਾ ਹੋ ਗਈ, ਇਹ ਸੋਚੀ ਲੱਖ ਵਾਰ, ਚੁੱਪਾ ਚੁੱਪਣਾ ਹੋ ਗਈ ਜੇ ਲੈ ਰਹਾ ਦਿੱਤਾ, ਭੁੱਖਾ ਭੁੱਖ ਨਾ ਉਤਰੀ ਜੇ ਬੰਨਾ ਤੋਰਿਆ, ਸਹਿਜ ਸਿਆਣ ਭਾਣ ਤੱਕ ਹੋ ਇਹ ਤਾਂ ਇੱਕ ਨਾ ਚਲਾ। ਇਹ ਨਹੀਂ ਆਦਮੀ ਮੰਨ ਸਕਦਾ, ਜਿਹੜਾ ਮੰਨ ਜੂ ਉਸੇ ਵੇਲੇ ਬਨੂ ਗਿਆਨ ਦੀ ਅਵਸਥਾ, ਬਜਰ ਕਬਾਟ ਖੁੱਲ ਜਾਣਗੇ, ਅੰਦਰ ਲਾਈਟ ਦੇ ਉਲਾਂਭੇ, ਬੜੇ ਬੜੇ ਬੜੀਆਂ ਲਾਈਟਾਂ ਉਸੇ ਵੇਲੇ ਪ੍ਰਕਾਸ਼ ਹੋ ਜਾਣਗੀਆਂ, ਅਨਾਰਦ ਬਾਜਿਆਂ ਦੀ ਧੁੰਦ ਜਾਰੀ ਹੋ ਜਾਏਗੀ। ਕਹਿੰਦੇ ਮੰਨਦੇ, ਕਹਿੰਦੇ ਬਿਲਕੁਲ ਨੀ, ਕਹਿਣ ਵਾਸਤੇ ਮੰਨਦੇ, ਇਹ ਪ੍ਰੈਕਟਿਸ ਨੀ ਮੰਨਦੇ, ਇਹ ਪ੍ਰੈਕਟਿਸ ਭਾਈ ਚ ਲਈਏ ਨੇ ਮੰਨਿਆ ਸੀ। ਉਹਦੀ ਮਾਨਸਿਕ ਸਥਿਤੀ ਅਸੀਂ ਦੱਸ ਨਹੀਂ ਸਕਦੇ, ਅਸੀਂ ਆਪਣੀ ਬੋਲੀ ਚ ਬੋਲਦੇ ਹਾਂ, ਜਿੰਨੀ ਕੁ ਸਾਡੀ ਪਹੁੰਚ ਹੈ ਉੱਥੇ ਤੱਕ ਅਸੀਂ ਗੱਲ ਕਰ ਦਿੰਦੇ ਹਾਂ। ਭਾਈ ਕਨੱਈਆ ਦੀ ਕੀ ਸਥਿਤੀ ਸੀ, ਕੀ ਸੋਚ ਰਿਹਾ ਸੀ, ਉਹ ਜਾਣਦਾ ਨੀ ਬਾਹਰੋਂ ਗਿਆਨੀ ਕੀ ਗੱਲ, ਬਾਹਰੋਂ ਗਿਆਨੀ ਜਾਣੇ ਦੂਸਰੇ ਨੂੰ ਨਹੀਂ ਪਤਾ, ਜਾਂ ਵਾਹਿਗੁਰੂ ਜਾਣਦਾ ਹੈ ਜਾਂ ਬਾਹਰੋਂ ਗਿਆਨੀ ਜਾਣਦਾ ਉਹਦੀ ਗਤੀ। ਮਹਾਰਾਜ ਕਹਿੰਦੇ ਇਹ ਵਿਖੇਪ ਹੈ ਪਿਆਰਿਓ, ਇਹਨੂੰ ਵਿਖੇਪ ਕਹਿੰਦੇ, ਨਿਚਾ ਨਾ ਲਿਆਉਣਾ, ਸੰਸਿਆ ਦੀ ਮੈਲ ਲੱਗੀ ਰਹਿਣੀ, ਮਨ ਨੇ ਨਿਸ਼ਚੇ ਵਿੱਚ ਨਾ ਹੋ। ਸੱਚੇ ਪਾਤਸ਼ਾਹ ਕੋਈ ਤਰੀਕਾ, ਮਹਾਰਾਜ ਕਹਿੰਦੇ ਇੱਕੋ ਤਰੀਕਾ ਹੈ ਵੀ ਤੁਸੀਂ ਵਾਹਿਗੁਰੂ ਦਾ ਨਾਮ ਇਕਾਗਰ ਚਿੱਤ ਦੇ ਨਾਲ ਜਦੋਂ ਜਪਣਾ ਸ਼ੁਰੂ ਕਰੋਗੇ ਫੇਰ ਅੰਦਰ ਚੜ੍ਹਾਈ ਕਰੋਗੇ, ਉਹਦੇ ਦੱਸਣ ਦੀ ਕੋਈ ਲੋੜ ਹੀ ਨਹੀਂ ਹੁੰਦਾ, ਕਿਉਂਕਿ ਅਨੁਮਾਨ ਕਾਇਮ ਹੋ ਜਾਂਦੇ ਨੇ। ਸਾਡੀ ਪ੍ਰਚਾਰ ਫਿਰ ਵੱਧ ਗਿਆਨ ਤੋਂ ਥੱਲੇ ਦੀ ਗੱਲ ਨਹੀਂ ਕਰਦੇ, ਉੱਤਰੇ ਦੀ ਕਰਨਗੇ, ਪਤਾ ਹੁੰਦਾ ਨਹੀਂ ਹੈ, ਪਤਾ ਨਹੀਂ ਉਲਟ ਉਲਟੇ ਕਹਿ ਗਿਆ। ਦੁਬਾਰਾ ਕਹਿੰਦੇ ਇਹਦੀ ਗੱਲ ਨਹੀਂ ਹੈ, ਇਹਨੂੰ ਪ੍ਰਤੱਖ ਰੂਪ ਚ ਦੇਖੋ, ਉਹਦਾ ਅਸੀਂ ਤੁਹਾਨੂੰ ਤਰੀਕਾ ਮੁੱਢ ਦੱਸ ਦਿੰਦੇ ਹਾਂ। ਐ ਪਾਗਲ ਜਪ ਕਰੋ ਵਾਹਿਗੁਰੂ ਦਾ ਪਿਆਰਿਓ, ਸਭ ਤੋਂ ਪਹਿਲੀ ਜਿਹੜੀ ਸ਼ਰਤ ਹੈ ਇਸ ਗੱਲ ਨੂੰ ਸਮਝਣ ਦੀ, ਉਹ ਚਿੱਤ ਦੀ ਇਕਾਗਰਤਾ ਹੋਣੀ ਚਾਹੀਦੀ। ਜੇ ਚਿੱਤ ਨਹੀਂ ਇਕਾਗਰ ਹੋਇਆ ਤਾਂ ਕੁਛ ਵੀ ਨਹੀਂ ਬਣਦਾ। ਸੁਣਦੇ ਸੁਣਦੇ ਅਸੀਂ ਜਾਣਿਆ, ਬਹੁਤ ਸੁਣਿਆ ਬਹੁਤ ਸੁਣਿਆ, ਤੇ ਅੰਤ ਤਰੀਕਿਆਂ ਨਾਲ ਮੈਂ ਬੇਨਤੀਆਂ ਕਰੀਆਂ, ਆ ਫਿਲਮਾਂ ਤਾਂ ਥੋੜੀਆਂ ਜਿਹੀ ਬਣਾਈਆਂ ਨੇ, ਤਾਂ ਅਸੀਂ 1988 ਜਦੋਂ ਬਣਾਉਣ ਲੱਗਿਆ ਥੋੜੀ ਥੋੜੀਆਂ, ਜਿਹੜਾ ਸਾਰੀ ਉਮਰ ਪਹਿਲਾਂ ਬੋਲਿਆ ਗਿਆ ਉਹ ਤਾਂ ਕਿਤੇ ਰਿਕਾਰਡ ਹੀ ਨਹੀਂ ਹੋਇਆ। ਜਿਹਨਾਂ ਨੂੰ ਜਿਹੜੇ ਬਚਨਾਂ ਨੂੰ ਸੁਣ ਕੇ ਯੂਪੀ ਦੇ ਵਿੱਚ ਸੰਗਤ ਖੜੇ ਹੋ ਕੇ ਕਹਿ ਰਹੇ ਸੀ ਵੀ ਮੈਂ ਕੈਟਲ ਲਿਫਟਿੰਗ, ਮਹਾਰਾਜ ਮੈਂ ਡੰਗਰ ਚੋਰੀ ਕਰਦਾ, ਮੇਰਾ ਗੁਜ਼ਾਰਾ, ਮੈਂ ਇੰਨਿਆਂ ਦੇ ਡੰਗਰ ਕੱਢਿਆ ਮੈਂ ਫਸਿਆ ਨਹੀਂ ਹਾਂ, ਸਾਰੀ ਸੰਗਤ ਜੀ ਕਹਿ ਦੇਣਾ ਖੜੇ ਹੋ ਕੇ ਮੇਰੀ ਗੱਲ ਵੀ ਸੁਣ, ਮੈਨੂੰ ਬਖਸ਼ ਦੋ। ਉਹ ਕੋਈ ਬਚਨੇ ਸੀ, ਕੋਈ ਐਸੀਆਂ ਚੀਜ਼ਾਂ ਸੀ ਜਿਹੜੀਆਂ ਉਹਨੂੰ ਮਜਬੂਰ ਕਰ ਦਿੰਦੀਆਂ ਸੀ ਕਿ ਸੰਗਤ ਚ ਨਹੀਂ ਬੈਠ ਸਕਦਾ ਤੂੰ, ਉਹਨੂੰ ਉੱਠਣਾ ਪੈਂਦਾ ਸੀ। ਐਡੀਆਂ ਵੱਡੀਆਂ ਵੱਡੀਆਂ ਗੱਲਾਂ ਉੱਥੇ ਦੱਸਦੇ ਸੀ, ਮੈਨੂੰ ਮਿਲਿਆ ਸਬ ਇੰਸਪੈਕਟਰ ਉੱਥੇ ਦਰੋਗਾ, ਕਹਿੰਦੇ ਕਹਿੰਦਾ ਜੀ ਕਨਫੈਸ਼ਨ ਹੁੰਦੀ ਹੈ ਤੁਹਾਡੇ ਦੁਕਾਨਾਂ ਚ ਫਸਿਆ ਹਾਂ, ਕਿਉਂਕਿ ਉਹ ਸੀ ਆਈ ਟੀ ਦੇ ਇੰਸਪੈਕਟਰ ਨਾਲ ਹੁੰਦੇ, ਉਹ ਦੇਖਦੇ ਸੀ ਵੀ ਇਹ ਪੰਜਾਬੀ ਕੀ ਕਰੀ ਜਾਂਦੇ ਨੇ, ਕੋਈ ਗੱਲੇ ਨਾ ਕਰ ਲੈ, ਬੋਲੀ ਸਮਝ ਨਹੀਂ ਸੀ ਉਹਦੀ। ਉਹ ਕਹਿੰਦੇ ਅਸੀਂ ਫੈਸਲਾ ਕਰਿਆ, ਨਾਂ ਲਿਖ ਲੈਂਦੇ ਹਾਂ ਅਸੀਂ ਉਹਦਾ, ਕਿਉਂਕਿ ਰਿਪੋਰਟ ਸਾਡੇ ਕੋਲ ਆ ਜਾਂਦੀ ਹੈ। ਉਹਨੂੰ 6 ਮਹੀਨੇ ਬਾਅਦ ਕਰਦੇ ਹਾਂ ਅਸੀਂ, ਜੇ ਤਾਂ 6 ਮਹੀਨੇ ਆ ਜੇ ਉਹਨੇ ਨਾ ਕੁਛ ਕਰਿਆ ਤਾਂ ਅਸੀਂ ਸਮਝ ਲਿਆ ਵੀ ਜਿਹੜਾ ਕੰਮ ਅਸੀਂ ਇਹਨੂੰ ਜੇਲ੍ਹ 'ਚ ਡੱਕ ਕੇ ਕਰਨਾ ਸੀ ਉਹ ਸਤਸੰਗ ਵਿੱਚ ਹੋ ਗਿਆ। ਜੇਲ੍ਹ ਦੇ ਵਿੱਚ ਵੀ ਜਾ ਕੇ ਬੰਦੇ ਨੂੰ ਸੁਧਾਰਨਾ ਹੀ ਹੁੰਦਾ ਮੁੱਖ ਕੰਮ ਤਾਂ। ਉਹਦਾ ਥੋੜ੍ਹੀ ਸਤਸੰਗ ਜਾ ਕੇ ਸੁਧਰ ਗਿਆ, 6 ਮਹੀਨੇ 'ਚ ਅਸੀਂ ਦੇਖਦੇ ਹਾਂ ਵਾਚ ਕਰਦੇ ਹਾਂ, ਫਿਰ ਅਸੀਂ ਉਹਦਾ 9-10 ਨੰਬਰ ਜਿਹੜਾ ਬਸਤਾ ਉਹਦੇ ਵਿੱਚੋਂ ਕੱਟ ਦਿੰਦੇ ਹਾਂ, 10 ਨੰਬਰ ਹੀ ਆ ਨਹੀਂ ਫਿਰ ਉਹਦਾ। ਮਹਾਰਾਜ ਕਹਿੰਦੇ ਵੀ ਇਹ ਠੀਕ ਹੈ, ਬਚਨ ਨੇ ਅਨੇਕ ਆਦਮੀ ਦੇ ਨਹੀਂ ਯਾਦ ਰਹਿੰਦੇ ਨੇ ਪਰ ਉਹਦਾ ਅਸਰ ਰਹਿ ਜਾਂਦਾ। ਸੋ ਇਹ 88 ਤੋਂ ਫਿਲਮਾਂ ਬਣਨ ਸ਼ੁਰੂ ਹੋਈਆਂ ਨੇ ਤੇ 750 ਦੇ ਕਰੀਬ ਬਣ ਚੁੱਕੀਆਂ। ਹੋ ਸਕਦਾ ਮਹਾਰਾਜ 800 ਬਣਾ ਦੇਣ, 1000 ਕਰਾ ਦੇਣ, ਕੀ ਪਤਾ। ਉਹਨਾਂ ਦੀ ਸ਼ਕਤੀ ਹੈ, ਉਹਨੇ ਕੰਮ ਕਰਨਾ। ਐਸੇ ਹੀ ਬਚਨ ਚੱਲ ਰਹੇ ਨੇ ਜਦ ਤੋਂ ਇਹ ਸਤਸੰਗ ਸ਼ੁਰੂ ਹੋਏ ਨੇ। ਸਾਡੇ ਉੱਤੇ ਕਿੰਨਾ ਕੁ ਅਸਰ ਇਹਨਾਂ ਬਚਨਾਂ ਦਾ ਹੋ ਚੁੱਕਿਆ, ਮੈਨੂੰ ਤਾਂ ਲੱਗਦਾ ਬਹੁਤ ਹੋ ਗਿਆ, ਕਿਉਂਕਿ ਜਿੰਨੀ ਸੇਵਾ ਇਹ ਸੰਗਤ ਕਰਦੀ ਹੈ, ਜਿੰਨੀ ਡੈਡੀਕੇਟਡ ਇਹ ਸੰਗਤ ਹੈ, ਹਜ਼ਾਰਾਂ ਦੀ ਤਾਦਾਦ ਚ, ਲੱਖਾਂ ਦੀ ਤਾਦਾਦ ਚ, ਉਹ ਇੱਕ ਨਵਾਂ ਰਸਤਾ, ਗੁਰੂ ਦਾ ਜੋ ਰਸਤਾ ਹੈ ਉਹਦੇ ਉੱਤੇ ਚੱਲ ਪਏ ਨੇ ਸਾਰੇ। ਮੈਗਜ਼ੀਨ 35-36 ਹਜ਼ਾਰ ਮਹੀਨੇ ਦਾ ਸ਼ਬਦ ਹੈ, ਵੱਧ ਜਾਣਾ ਹੈ, ਹੋਰ ਕਿੰਨੀਆਂ ਚਿੱਠੀਆਂ ਆਉਂਦੀਆਂ ਨੇ। ਕਦੇ ਮੈਂ ਇੱਕ ਫੈਕਸ ਭੇਜੀ ਹੈ ਲੋਸ ਏਂਜਲਸ ਦੀ, ਉਹ ਕਹਿੰਦੇ ਸਾਨੂੰ ਕੀ ਦੇ ਤਾ ਤੁਸੀਂ, ਇਹ ਹੈਰਾਨ ਹੁੰਦੇ ਹਾਂ ਅਸੀਂ, ਇਹੋ ਜਿਹੀ ਚੀਜ਼ ਵੀ ਆ ਗਈ ਸੰਸਾਰ ਚ, ਇੰਨਾ ਇਹ ਉਪਦੇਸ਼ ਫਲੀਭੂਤ ਹੋ ਰਿਹਾ, ਦੂਰ ਤੱਕ ਦੁਨੀਆਂ ਚ ਜਾ ਰਿਹਾ, ਉਹ ਅਸਰ ਹੋ ਰਿਹਾ। ਅਸਰ ਨਾ ਹੋਵੇ ਤਾਂ ਫਿਰ ਫੈਕਸ ਕਾਹਨੂੰ ਕਰਨੀ ਸੀ, ਉਹਨੇ ਆਪਣੇ ਪ੍ਰਭਾਵ ਕਿਉਂ ਦੱਸਦਾ ਜੇ ਉਹਦੇ ਤੇ ਅਸਰ ਨਾ ਹੋਵੇ। ਬਹੁਤ ਦੱਸ ਸਕਦੇ ਨੇ, ਬਹੁਤਿਆਂ ਚ ਟਾਲਦੇ ਨੀ ਹੁੰਦੇ, ਦੱਸ ਨੀ ਸਕਦੇ, ਉਹ ਕਹਿ ਨੀ ਸਕਦੇ। ਇੱਕ ਵਾਰੀ ਇੱਥੇ ਇੱਕ ਬੀਬੀ ਜਦ ਇੰਡੀਆ ਦੇਖਣ ਵਾਸਤੇ ਇੱਥੋਂ ਭੇਜਿਆ ਕਰਦੇ ਸੀ ਸਰਕਾਰ, ਭਾਰਤ ਦਰਸ਼ਨ ਕਹਿੰਦੇ ਸੀ, ਉਹ ਜਦ ਵਾਪਸ ਆਈ ਮੈਂ ਪੁੱਛਿਆ ਉਹਨਾਂ ਚਲੇ ਗਿਆ, ਮੈਂ ਕਿਹਾ ਬੀਬਾ ਕਿੱਥੇ ਕਿੱਥੇ ਗਏ ਤੁਸੀਂ, ਕਹਿੰਦੇ ਅਸੀਂ ਇੱਕ ਥਾਂ ਗਏ, ਉਹ ਬਹੁਤ ਹੀ ਸੋਹਣਾ, ਉੱਥੇ ਬਹੁਤ ਹੀ ਵਧੀਆ, ਫਿਰ ਅਸੀਂ ਇੱਕ ਥਾਂ ਗਏ, ਮੈਂ ਕੋਈ ਥਾਂ ਤੋਂ ਯਾਦ ਨਹੀਂ ਹੈ, ਕੋਈ ਗੱਲ ਨਹੀਂ ਆ, ਕਿ ਮੈਨੂੰ ਤਾਂ ਇੰਨਾ ਹੀ ਯਾਦ ਆ ਵੀ ਬਹੁਤ ਵਧੀਆ ਸੀ। ਉਹ ਦੱਸਣ ਦੀ ਤਾਕਤ ਨਹੀਂ ਹੁੰਦੀ, ਕਿਸੇ ਕਿਸੇ ਨੂੰ ਲੈਂਗੁਏਜ ਮਿਲੀ ਹੁੰਦੀ ਹੈ ਐਕਸਪ੍ਰੈਸ਼ਨ ਦੀ, ਉਹ ਦੱਸ ਦਿਆ ਕਰਨਾ। ਸੋ ਇਹ ਜੋ ਬਚਨ ਨੇ ਗੁਰੂ ਦੇ, ਇਹ ਮਹਾਰਾਜ ਨੇ ਤਾਂ ਇਸ ਨੂੰ ਬਹੁਤ ਜ਼ਬਰਦਸਤ ਆਖਿਆ ਵੀ ਜੇ ਭਰੇ ਹੋਈ ਰਾਈਫਲ ਚੋਂ ਗੋਲੀ ਨਿਕਲੇ ਜਾਂ ਤੀਰ ਨਿਕਲੇ ਕਮਾਨ ਦੇ ਉੱਤੋਂ, ਉਹਨੇ ਜ਼ਖਮੀ ਕਰਨਾ ਹੀ ਕਰਨਾ। ਕਬੀਰ ਸਤਿਗੁਰ ਸੂਰਮੇ ਬਾਹੋ ਬਾਣ ਦਿਓ, ਇਹ ਲਾਗਤ ਹੀ ਪਏ ਗਿਰ ਭਰਿਆ ਭਰਿਆ ਕਲੇਜੇ। ਸੋ ਮਹਾਰਾਜ ਇੱਥੇ ਇਹ ਦੱਸਦੇ ਨੇ ਕਿ ਪਿਆਰਿਓ ਜੋ ਦੂਜੀ ਮੈਲ ਹੈ ਉਹ ਲੱਗੀ ਹੋਈ ਹੈ ਵਿਕਸ਼ੇਪਤਾ ਦੀ, ਹੁਣ ਇਹਦਾ ਇਲਾਜ ਹੈ ਚਿੱਤ ਵਿੱਚ ਇਕਾਗਰਤਾ ਆਵੇ। ਇਕਾਗਰਤਾ ਆ ਨਹੀਂ ਸਕਦੀ, ਇਕਾਗਰਤਾ ਆਉਂਦੀ ਹੈ ਉਪਾਸ਼ਨਾ ਦੇ ਨਾਲ। ਸੰਤ ਮਹਾਂਪੁਰਸ਼ ਜੁਗਤੀਆਂ ਦੱਸਦੇ ਰਹਿੰਦੇ ਨੇ ਵੀ ਐ ਇਕਾਗਰ ਕਰ ਤੂੰ ਚਿੱਤ, ਜਿਹੜੀ ਬਹੁਤ ਸਿਖਾਲੀ ਜੁਗਤੀ ਹੈ ਉਹ ਇਸ ਤਰ੍ਹਾਂ ਆਉਂਦੀ ਹੈ। ਮਨ ਵਿੱਚ ਕਰੀਏ ਧਿਆਨ ਗੁਰਾਂ ਦੀ, 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 ਮਨ ਵਿੱਚ ਕਰੀਏ ਧਿਆਨ ਗੁਰਾਂ ਦੀ। ਕੀ ਮੂਰਤ ਮਨਵੈ ਧਿਆਨ, ਗੁਰ ਕਾ ਸ਼ਬਦ ਮੰਤਰ ਮਨਵਾ। ਜਿਹਾ ਜਿਹਾ ਸਟੂਡੈਂਟ ਉਹਦਾ ਜਿਹਾ ਉਹਨੂੰ ਉਪਦੇਸ਼। ਬਹੁਤ ਸਾਰੇ ਵਾਦ ਵਿਵਾਦ ਪੈਂਦੇ ਨੇ, ਇਹ ਵਿਸ਼ਾ ਨਹੀਂ ਹੈ ਵਾਦ ਵਿਵਾਦ ਦਾ, ਇਹ ਤਾਂ ਸੀਕ੍ਰਟ ਹੈ। ਜਿਹੜਾ ਗੁਰਮੁਖ ਹੈ, ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗੋਰਖ ਨੇ ਕਿਹਾ, ਹੇ ਨਾਨਕ ਤੇਰਾ ਜਿਹੜਾ ਧਰਮ ਹੈ ਸਾਨੂੰ ਐਂ ਲੱਗਦਾ ਇਹ ਚੱਲਣਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਇਹਦੇ ਚ ਦੇਹਧਾਰੀ ਗੁਰੂ ਦੀ ਹੋਂਦ ਨੂੰ ਨਹੀਂ ਦਾਖਲ ਕਰਿਆ। ਤੁਸੀਂ ਆਪ ਕਿਹਾ ਸ਼ਬਦ ਗੁਰੂ ਸੋਤ ਤੋਂ ਸਚੇਲਾ, ਸ਼ਬਦ ਜਿਹੜਾ ਉਹ ਨਿਰਾਕਾਰ ਹੈ, ਨਿਰਾਕਾਰ ਤੇ ਧਿਆਨ ਕਿਵੇਂ ਲੱਗੇਗਾ? ਮਹਾਰਾਜ ਕਹਿਣ ਲੱਗੇ ਗੁਰਨਾਥ, ਇਸ ਨਾਮ ਮਾਰਗ ਹੈ ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ, ਆਤਮ ਮਾਰਗ, ਨਾਮ ਮਾਰਗ, ਇਸ ਨਾਮ ਮਾਰਗ ਵਿੱਚ ਗੁਰਮੁਖ ਦੀ ਮਹੱਤਤਾ ਹੈ। ਜਿਸਨੇ ਗੁਰਮੁਖ ਪਦਵੀ ਪ੍ਰਾਪਤ ਕਰ ਲਈ, ਉਹਦੀ ਹੋਂ ਗੁਰੂ ਵਿੱਚ ਲੀਨ ਹੋ ਜਾਂਦੀ ਹੈ, ਗੁਰੂ ਉਹਦੇ ਵਿੱਚ ਸਮਾ ਜਾਂਦਾ, ਉਹਨੇ ਜਨਤਾ ਦੇ ਉੱਤੇ ਪਰਵਕਾਰ ਕਰਨਾ। ਕਿਉਂਕਿ ਅਸੀਂ ਸੱਚ ਤੋਂ ਬਾਅਦ ਛੁੱਟੀਆਂ ਨਹੀਂ ਦਿੱਤੀਆਂ, ਸੱਚ ਦੀ ਰਿਅਲਾਈਜੇਸ਼ਨ ਸਭ ਤੋਂ ਵੱਡੀ ਹੈ, ਸੱਚੋਂ ਹੋ ਰਿਹਾ ਸਭ ਤੋਂ ਉੱਪਰ ਸੱਚ ਆਚਾਰ। ਜੇ ਸੱਚ ਨੂੰ ਰਿਅਲਾਈਜ਼ ਕਰਨ ਤੋਂ ਬਾਅਦ ਜਦ ਕਰਮਯੋਗ ਦੇ ਵਿੱਚ ਪੈਂਦਾ, ਕਹਿੰਦੇ ਉਹ ਗੁਰਮੁਖ ਹੈ ਜਿਹਨੇ ਸੰਸਾਰ ਦਾ ਆਧਾਰ ਕਰਨਾ, ਉਹ ਆਪਣਾ ਗਿਆਨ ਵੰਡੇਗਾ, ਅਰ ਹੁੰਦਾ ਆਪਣਾ ਹੈ। ਸੋ ਇਸ ਕਰਕੇ ਮੌਕੇ ਦੀ ਬਾਤ ਹੈ, ਜਿਹੋ ਜਿਹਾ ਕਿਸੇ ਦਾ ਸਥਿਤੀਆਂ ਨੇ, ਜਿਹੋ ਜਿਹੀ ਸੋਚ ਹੈ, ਜਿਹੋ ਜਿਹੀ ਉਹਦੇ ਅੰਦਰ ਬੁੱਧੀ ਹੈ, ਉਹੋ ਜਿਹਾ ਤਰੀਕਾ ਤਿਆਰ ਕਰ ਲਿਆ ਜਾਇਆ ਕਰ। ਸੋ ਉਪਾਸ਼ਨਾ ਇਹ ਹੁੰਦੀ ਹੈ ਕਿ ਆਪਣੇ ਇਸ਼ਟ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ, ਆਪਣੇ ਅਗਿਆ ਚੱਕਰ ਅਸਮਾਨੀ ਹਿਰਦੇ ਦੋ ਨੇ, ਇੱਕ ਨੂੰ ਕਹਿੰਦੇ ਨੇ ਪਿੰਡੀ ਹਿਰਦਾ, ਇੱਕ ਹੋਇਆ ਕਰਦਾ ਬ੍ਰਹਿਮੰਡੀ ਹਿਰਦਾ। ਪਿੰਡੀ ਹਿਰਦਾ ਅਸੀਂ ਹਾਰਟ ਨੂੰ ਕਹਿੰਦੇ ਹਾਂ, ਕਿਉਂਕਿ ਪਿੰਡ ਨਾਲ ਸਰੀਰ ਨਾਲ ਸੰਬੰਧ ਰੱਖਦਾ। ਜਿਹੜਾ ਬ੍ਰਹਿਮੰਡੀ ਹਿਰਦਾ ਹੈ, ਕੌਸਮਸ ਨਾਲ ਸੰਬੰਧ ਰੱਖਣ ਵਾਲਾ ਹਿਰਦਾ, ਉਹ ਅਗਿਆ ਚੱਕਰ ਸਾਲਸਰਾ ਦਲ ਇਹਦੇ ਇਨ ਬਿਟਵੀਨ ਹੋਇਆ ਕਰਦਾ। ਇਹਦੇ ਵਿੱਚ ਇਹ ਸਥਾਨ ਦੇ ਉੱਤੇ ਗੁਰੂ ਦਾ ਧਿਆਨ ਰਹਿਣਾ। ਗੁਰੂ ਜਿਹੜਾ ਹੈ, ਗੁਰੂ ਨਾਨਕ ਸਾਹਿਬ, ਇਹ ਪਰਮ ਤੱਤ ਹੈ, ਪੂਰੀ ਚੇਤਨ ਜੋਤ ਹੈ। ਇਹਦੇ ਵਿੱਚ ਤੇ ਅਕਾਲ ਪੁਰਖ ਚ ਕੋਈ ਭੇਦ ਨਹੀਂ ਹੈਗਾ, ਕਹਿਣ ਨੂੰ ਨੌਵੇਂ ਦੋ ਨੇ, ਲੇਕਿਨ ਉਹ ਇੱਕੋ ਹੀ ਗੱਲ ਹੈ। ਸੋ ਜਿਹੜੀ ਚੇਤਨ ਜੋਤ ਹੈ, ਚੇਤਨ ਜੋਤ ਦੇ ਨਾਲ ਮਿਲ ਕੇ ਚੇਤਨੇ ਹੋ ਜਾਂਦਾ। ਸਾਡੇ ਵਾਸਤੇ ਵਾਹਿਗੁਰੂ ਹੋਰ ਨਹੀਂ ਹੈ, ਗੁਰੂ ਨਾਨਕ ਸਾਹਿਬ ਹੋਰ ਨਹੀਂ, ਗੁਰੂ ਨਾਨਕ ਸਾਹਿਬ ਦੇ ਵਾਹਿਗੁਰੂ ਹੈ, ਕਿਉਂਕਿ ਵਾਹਿ ਐਸਾ ਫਰਮਾਨ ਹੈ।
ਗੁਰਗੋਬਿੰਦ ਗੋਬਿੰਦ ਗੁਰੂ ਹੈ, ਨਾਮ 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 ਨਾਮ
ਗੁਰੂ ਤੇ ਗੋਬਿੰਦ ਨੂੰ ਜਿਸ ਦੇ ਮਨ ਵਿੱਚ ਦੋ ਨਜ਼ਰ ਆਉਂਦੇ ਨੇ, ਦੋ ਜਾਣਦਾ, ਉਹਦੀ ਲੰਘ ਸਕਿਆ ਕਰਨਾ ਰਿਜੈਕਟਡ। ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ, ਭਾਈ ਵਾਲਾ ਜੀ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ? ਕਹਿੰਦੇ ਪੂਰਨ ਸੰਤ, ਸੰਤ ਹੋਏ। ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਪੂਰਨ ਬਰਨ ਗਿਆਨੀ, ਤੁਸੀਂ ਬਰਨ ਗਿਆਨੀ। ਸਾਰਿਆਂ ਨੂੰ ਪੁੱਛਿਆ, ਸਾਰਿਆਂ ਨੇ ਕਿਹਾ ਪਾਤਸ਼ਾਹ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ? ਕਹਿਣ ਲੱਗੇ ਪਿਆਰਿਓ, ਉਹ ਤਾਂ ਅਨੇਕਾਂ ਕਲਾਂ ਦਾ ਮਾਲਕ, ਤ੍ਰੇਤੇ ਯੁੱਗ ਦੇ ਅੰਦਰ ਸ੍ਰੀ ਰਾਮ ਚੰਦਰ ਜੀ 14 ਕਲਾਂ ਸੰਪੰਨ ਅਵਤਾਰ ਸਨ, ਦੁਆਪਰ ਯੁੱਗ ਦੇ ਅੰਦਰ 16 ਕਲਾਂ ਸੰਪੰਨ ਕ੍ਰਿਸ਼ਨ ਮਹਾਰਾਜ ਦਾ ਅਵਤਾਰ ਸੀ, ਤੇ ਕਲ ਯੁੱਗ ਦੇ ਅੰਦਰ ਅਲੱਗ ਕਲਾ ਲੈਠਾ ਕਰ ਚੜਿਆ। ਕਲਾ ਦੀ ਗਿਣਤੀ ਕੋਈ ਨਹੀਂ ਹੈ, ਤੇ ਉਹ ਆਪ ਠਾ ਕਰ ਸੰਸਾਰ ਦਾ ਉਦਾਰ ਕਰਨ ਵਾਸਤੇ ਗੁਰੂ ਰੂਪ ਵਿੱਚ ਪ੍ਰਗਟ ਹੋਇਆ। ਉਹ ਆਪ ਹੀ ਸੀ ਕਰੋੜਾਂ ਬਰਮੰਡਾਂ ਦੇ ਮਾਲਕ। ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਆਪ ਅਕਾਲ ਪੁਰਖ ਬਣੇ। ਚਾਰ ਨਿਸ਼ਚੇ ਹੁੰਦੇ ਨੇ, ਮੇਰਾ ਗੁਰੂ ਬਹੁਤ ਵਧੀਆ ਸੰਤ ਹੈ, ਮੇਰਾ ਗੁਰੂ ਸਾਰੇ ਸੰਤਾਂ ਤੋਂ ਚੰਗਾ ਸੰਤ ਹੈ, ਮੇਰਾ ਗੁਰੂ ਰੱਬ ਵਰਗ ਹੈ। ਆਪ ਜੀ ਨਿਸ਼ਚਾ ਹੁੰਦਾ ਕਿ ਮੇਰਾ ਗੁਰੂ ਸਾਹਿਬ ਪਰਮੇਸ਼ਰੇ ਹੀ ਹੈ, ਹੋਰ ਕੀ ਹੈ। ਜਦ ਤੱਕ ਇਹ ਨਿਸ਼ਚਾ ਨਹੀਂ ਆਉਂਦਾ, ਗਾਹ ਹੀ ਤੁਰਿਆ ਜਾਂਦਾ।
ਮਨ ਜਾ ਮਾਈ ਮਨ ਜਾ ਮਾਈ ਮਨ ਜਾ ਮਾਈ।
ਜ਼ਰੂਰੀ ਬਾਤ ਗੁਰੂ ਦੀ ਪ੍ਰਤੀਤ ਹੋਣੀ ਚਾਹੀਦੀ। ਹੁਣ ਅਸੀਂ ਕਹਾਂਗੇ ਸਾਡੀ ਤਾਂ ਗੁਰੂ ਦੇ ਪ੍ਰਤੀਤ ਤਾਂ ਬਿਲਕੁਲ ਗਲਤ। ਗੁਰੂ ਕਹਿੰਦਾ ਆਪ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨ ਪੋਤੀ ਵੀ ਸੱਚ ਬਾਰ ਬਰਮ ਕੇ ਸਗਲੇ ਖਾਣ ਜਿਤ ਜਿਤ ਕਰ ਰੱਖੇ ਤੈਸਾ ਤੈਨੋ ਆਪੇ ਕਰਨ ਕਰਾਵਨ ਦਿਓ ਪ੍ਰਾ ਭਾਵ ਹੈ ਸੋਈ ਮਨੋਗ ਪਸਰੇ ਆਪ ਹੋਏ ਹਨ ਕਿਤਰੰਗ ਲਗੇ ਨਾ ਜਾਏ ਪਾਰ ਬਰਮ ਕੇ ਰੰਗ। ਗੁਰੂ ਦਾ ਵਚਨ ਜਿਹੜਾ ਹੈ ਉਹਨੂੰ ਅਸੀਂ ਮੰਨ ਨਹੀਂ ਸਕਦੇ, ਐ ਨਾ ਹੱਟ ਨਾ ਕਰੀਏ ਗੱਲ ਤੇ ਆਈਏ ਵੀ ਨਹੀਂ ਬਚੇ ਨਹੀਂ ਜਦੇ ਪੈਦਾ ਹੋਈ। ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਮੰਨਣ ਦੀ ਉਹ ਸਾਡੇ ਵਿੱਚ ਆ ਨਹੀਂ ਸਕੀ, ਜੇ ਸੁਣਦੇ ਵੀ ਨਹੀਂ ਆ ਸਕੀ ਮੰਨਣਾ ਤਾਂ ਗਾਂ ਦੀ ਗੱਲ। ਜੇ ਮੰਨਣ ਦੀ ਗੱਲ ਆ ਜਾਵੇ ਤਾਂ ਮੰਨਿਆ ਕਿ ਗੱਲ ਕਹੀ ਨਾ ਜਾਏ, ਜੇ ਕੋ ਕਹੇ ਪਿਛਾ ਵਿਸਤਾਰੇ ਕਾਗਜ ਕਰਨ ਨਾ ਲਿਖਣ ਹਾਲ ਮੰਨੇ ਕਾਬ ਹੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮੰਨ ਜਾ। ਅੱਜ ਜਿਹੜੀ ਮੈਂ ਗੱਲ ਕਹਿੰਦੇ ਇਹਨੂੰ ਨਾਮ ਕਹਿੰਦੇ, ਇਹ ਮੰਨਿਆ ਨਹੀਂ ਜਾਂਦਾ। ਜਿਸ ਵਕਤ ਮੰਨਿਆ ਜਾਏਗਾ ਉਸ ਵੇਲੇ ਬੱਜਰ ਕਪਾਟ ਇੱਕ ਸੈਕਿੰਡ ਦੇ ਵਿੱਚ ਖੁੱਲ ਜਾਣਗੇ, ਕਿਉਂਕਿ ਗੁਰੂ ਦਾ ਸ਼ਬਦ ਖੋਲਦਾ। ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਚ ਨਹੀਂ ਜਾ, ਉਹ ਖੁੱਲੇਗਾ ਜਦੋਂ ਮੰਨੇਗਾ। ਮੰਨ ਅਸੀਂ ਸਕਦੇ ਨਹੀਂ ਕਿਉਂਕਿ ਪ੍ਰਤੀਤ ਨਹੀਂ ਸਾਡੇ ਅੰਦਰ ਪੈਦਾ ਹੋਈ। ਸੋ ਪ੍ਰਤੀਤ ਪੈਦਾ ਹੁੰਦੀ ਹੈ ਉਪਾਸ਼ਨਾ ਦੇ ਨਾਲ, ਸਾਧਨ ਕਰਨਾ ਪੈਂਦਾ ਲਗਾਤਾਰ। ਉਪਾਸ਼ਨਾ ਹੈਗੀ ਦੋ ਕਿਸਮ ਦੀ, ਇੱਕ ਨੂੰ ਅੰਤਰੀਮ ਉਪਾਸ਼ਨਾ ਕਹਿੰਦੇ ਨੇ, ਇੱਕ ਨੂੰ ਬੈਰੰਗ ਉਪਾਸ਼ਨਾ ਕਹਿੰਦੇ ਨੇ। ਬੜੀਆਂ ਬਾਰੀਆਂ ਗੱਲਾਂ ਕੀਤੀਆਂ ਲੰਬੀਆਂ ਚੌੜੀਆਂ ਇਹਨਾਂ ਦੇ, ਭੁੱਲ ਜਾਂਦੇ ਹਾਂ ਅਸੀਂ, ਯਾਦ ਨਹੀਂ ਰਹਿ। ਤੁਹਾਰਾ ਕਹਿੰਦੇ ਪਿਆਰਿਓ ਜਿਹੜਾ ਦੂਜਾ ਦੋਸ਼ ਹੈ ਨਾ ਵਿਕਸ਼ੇਪ ਦਾ, ਇਹ ਉਪਾਸ਼ਨਾ ਤੋਂ ਬਗੈਰ ਨਹੀਂ ਹੁੰਦਾ। ਉਪਾਸ਼ਨਾ ਦੇ ਬਾਰੇ ਉਪਾਸ਼ਨਾ ਬੇਅੰਤ ਸਮਾਂ ਚਾਹੀਦਾ ਇਹਦੇ ਉੱਤੇ ਗੱਲ ਕਰਨ ਵਾਸਤੇ। ਤੀਸਰਾ ਮਹਾਰਾਜ ਕਹਿੰਦੇ ਜਿਹੜਾ ਅਵਰਨ ਹੈ ਨਾ ਪਰਦਾ ਪਿਆ ਹੋਇਆ, ਇਹ ਜਦ ਤੱਕ ਗਿਆਨ ਨੇਤਰਾਂ ਚ ਪੈ ਕੇ ਨੇਤਰਾਂ ਦਾ ਅੰਧਾਪਣ ਦੂਰ ਨਹੀਂ ਹੁੰਦਾ, ਉਨੀ ਦੇਰ ਤੱਕ ਅਗਿਆਨ ਦਾ ਪਰਦਾ ਪਾਟਿਆ ਨਹੀਂ ਕਰਦਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟਿਆ। ਉਹ ਜਦੋਂ ਪ੍ਰਕਾਸ਼ ਹੋਇਆ ਦੇਖਿਆ ਕਿ ਸੋ ਅੰਤਰ ਸੋ ਬਾਹਰ ਘੱਟ ਘੱਟ ਵਿਆਪ ਰਿਹਾ ਭਗਵਾਨ। ਬਾਣੀ ਦੇ ਵਿੱਚ ਹੈ ਸਭ ਕੁਛ, ਸੀਜਤ 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 ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੁੱਝਿਆ, ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਦੁਗਮ ਸੋਈ। ਮਹਾਰਾਜ ਕਹਿੰਦੇ ਤਿੰਨ ਜਿਹੜੇ ਵਚਨ ਅਸੀਂ ਤੁਹਾਨੂੰ ਕਹੇ ਨੇ ਨਾ, ਪਹਿਲਾਂ ਦੋਸ਼ ਦੱਸੇ ਨੇ ਅੰਤਰਿਸ਼ ਕਰਨ ਦੇ ਵੀ ਮਨ ਹੈ ਵਿਕਸ਼ੇਪ ਹੈ ਅਵਰਨ ਹੈ, ਇਹਨਾਂ ਦੇ ਦੂਰ ਕਰਨ ਦਾ ਸਾਧਨ ਨਿਸ਼ਕਾਮ ਕਰਮ ਹੈ, ਉਪਾਸ਼ਨਾ ਹੈ ਤੇ ਗਿਆਨ ਹੈ। ਗਿਆਨ ਹੋਏ ਤੇ ਹਮੇ ਦੀ ਮੈਲ ਘੱਟ ਹੁੰਦੀ ਹੈ, ਨਹੀਂ ਨਹੀਂ ਘੱਟ ਹੁੰਦੀ, ਸਤਾਵਾਂ ਹੋਰ ਵੱਧ ਜਾਂਦੀ ਹੈ। ਬਹੁਤਾ ਵੱਧ ਜਾਵੇ ਗਿਆਨੀ ਬਣ ਜੇ, ਲੱਚਰ ਦੇਣ ਲੱਗ ਜੇ ਲੋਕ ਬਾਵਾ ਬਾਵਾ ਕਰਨ, ਉਹ ਵੱਧ ਜਾਂਦੀ ਹੈ, ਨਹੀਂ ਹਟਦੀ ਹੈ, ਨੈਚੁਰਲ ਹੈ, ਨੈਚੁਰਲ ਪ੍ਰੋਸੈਸ। ਇਹ ਪੂਰਨ ਗਿਆਨ ਹੋਏ ਤੇ ਬਗੈਰ ਨਹੀਂ ਹਟਿਆ ਕਰ। ਸੋ ਇਹਦਾ ਜਿਹੜਾ ਮੈਂ ਬੇਨਤੀ ਕਰੀ ਸੀ ਵੀ ਨਾਮ ਜਪਣ ਦੇ ਵਿੱਚ ਇੱਕ ਭੇਤ ਹੈ ਬੜਾ ਜ਼ਬਰਦਸਤ, ਜਦ ਤੱਕ ਅਸੀਂ ਉਹਦੇ ਉਹ ਗੱਲ ਨੂੰ ਨਹੀਂ ਸਮਝਦੇ ਉਨੀ ਦੇਰ ਤੱਕ ਅਸੀਂ ਤੁਰੇ ਨਹੀਂ ਸਕਦੇ ਇਸ ਬਾਰੇ ਨੂੰ। ਅਸੀਂ ਕਿਉਂ ਨਹੀਂ ਚੱਲ ਰਹੇ, ਇੰਨੇ ਬਿਜ਼ੀ ਆ, ਓਵਰ ਬਿਜ਼ੀ ਆ, ਕਲਯੁਗ ਨੇ ਸਾਡੀਆਂ ਪੂਰੀਆਂ ਭਲਾਈਆਂ ਪਈਆਂ, ਚੱਕਰ ਖਿਲਾਏ ਪਏ ਨੇ ਹਰ ਬੰਦੇ। ਕਹਿੰਦਾ ਜੇ ਕੋਈ ਸਤ ਕਰਦਾ ਮੈਂ ਸਤ ਨਹੀਂ ਉਹਦਾ ਰਹਿਣ ਦੇਣਾ, ਜੇ ਕੋਈ ਤਪ ਕਰਦਾ ਤਪ ਕਰੇ ਤਪ ਛੀਜੇ, ਜਪ ਕਰ ਜਪ ਨਾ ਹੋਈ, ਜੇ ਕੋਈ ਨਾ ਲਏ ਬਦਨਾਮੀ ਕਰ ਕੇ ਲੱਛਣ ਨਹੀਂ। ਉਹ ਇੱਡੀ ਫੋਰਸਫੁੱਲ ਖਿਆਲਾਂ ਦੀ ਸ਼ਕਤੀ ਦਾ ਵੇਗ ਚੱਲ ਰਿਹਾ ਨਾ ਸਾਡੇ ਉੱਤੇ, ਜਿਹਨੂੰ ਕਲਯੁਗ ਕਹਿੰਦੇ ਨੇ, ਉਹਦੇ ਇਨਫਲੂਐਂਸ ਚ ਆਏ ਹੋਏ ਅਸੀਂ। ਨਾ ਸਾਨੂੰ ਸ਼ੁੱਧ ਸਤਸੰਗ ਮਿਲਦਾ, ਜੇ ਮਿਲ ਗਿਆ ਤਾਂ ਅਰਦਸ਼ ਕਰਨ ਦੀ ਮਾਲ ਸਾਡੀ ਪੇਸ਼ ਨਹੀਂ ਜਾਣ ਦਿੰਦੀ, ਅੰਦਰ ਵਸਦਾ ਨਹੀਂ ਹੈ ਕੁਛ, ਸੁਣਨ ਦੀ ਅਵਸਥਾ ਸਾਡੇ ਅੰਦਰ ਪੈਦਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜੇ ਸੁਣਨ ਦੀ ਤੇਰੇ ਚ ਅਵਸਥਾ ਪੈ ਜਾਵੇ ਤਾਂ ਸੁਣਿਆ ਸਿੱਧ ਪੀਰ ਸੁਣਨਾ, ਸੁਣਿਆ ਧਰਤਵਲ ਅਕਾਰ, ਸੁਣਿਆ ਦੀਪ ਲੋਕਤਾ, ਸੁਣਿਆ ਕੋਈ ਨਾ ਸਕਾ ਨਾਨਕ ਬਸਦਾ ਸਦਾ ਵਿਕਾਸ, ਸੁਣਿਆ ਦੂਰ ਕਿਰਪਾਲ ਕਰਨ ਵਾਸਤੇ ਅਵਸਥਾ ਨਹੀਂ ਪੈਦਾ ਹੁੰਦੀ। ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੋਚਣੀਆਂ ਚਾਹੀਦੀਆਂ, ਕਿਉਂਕਿ ਇਹ ਚਾਰ ਸਾਲ ਹੈ ਜਿੱਥੇ ਤੁਸੀਂ ਬੈਠੇ, ਇਹ ਯੂਨੀਵਰਸਿਟੀ ਹੈ ਰੂਹਾਨੀਅਤ ਦੀ ਜਿੱਥੇ ਆਪਾਂ ਬੈਠ ਕੇ ਅੰਤਮ ਸੱਚ ਨੂੰ ਸਮਝਣ ਦਾ, ਆਦ ਸੱਚ ਜੁਗਾਦ ਏਕ ਅੰਕਾਰ ਨੂੰ ਸਮਝਣ ਦਾ ਯਤਨ ਕਰ। ਮੋਟੀਆਂ ਜਿਹੜੀਆਂ ਲਾਈਨਸ ਨਾ ਡਰਾ ਕੀਤੀਆਂ ਜਾਂਦੀਆਂ ਉਹ ਇਹ ਨੇ ਵੀ ਪਿਆਰਿਓ ਤੁਸੀਂ ਆਪ ਏਕ ਅੰਕਾਰ ਹੋ, ਤੁਸੀਂ ਏਕ ਅੰਕਾਰ ਹੀ ਹੋ। ਲੇਕਿਨ ਵੱਖਰਾ ਵੱਖਰਾ ਕਿਉਂ ਅਨੁਭਵ ਕਰਦੇ ਹੋ? ਕਿਉਂਕਿ ਹਮੈ ਤਦ ਜਿਹਨੇ ਰਚ ਦਿੱਤਿਆ ਪੁਰਖ ਵਧਾਤੇ, ਨਾਲੇ ਹਮੈ ਪਾਏ ਉਹ ਤੱਤ ਪਾ ਦਿੱਤਾ, ਸਾਡੀ ਪੇਸ਼ ਨਹੀਂ ਜਾ ਰਹੀ ਹੋ ਕਿਉਂਕਿ ਅਕਲ ਦੀ ਪਹੁੰਚ ਨਹੀਂ ਹੈ। ਉਹ ਉਚਿਆਈਆਂ ਹੋਰ ਨੇ, ਉਹਨਾਂ ਉਚਿਆਈਆਂ ਉੱਤੇ ਜਿੱਥੇ ਬੁੱਧੀ ਖੰਭ ਸਾਲ ਵਿੱਚ ਉਹਨਾਂ ਉੱਤੇ ਲੱਗ ਗਈਆਂ ਯਾਰੀਆਂ। ਜਿਹੜੇ ਦੁਨੀਆਂਦਾਰ ਨੇ ਉਹ ਕਹਿੰਦੇ ਬਿਲਕੁਲ ਗਲਤ, ਗਿਆਨੀ ਸਾਨੂੰ ਹੋੜਦਾ ਹੈ, ਵਹਿਮੀ ਤੁਰਲਾ ਆਖਦਾ ਹੈ, ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਜਾ ਰਹੀਆਂ। ਫੈਸਲਾ ਦਿੰਦੇ ਨੇ ਭਾਈ ਸਾਹਿਬ ਬੈਠ ਕੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਹ ਸਾਡੀਆਂ ਲੱਗ ਗਈਆਂ ਜਾ ਰਹੀਆਂ। ਇਹ ਚੀਜ਼ਾਂ ਨੇ ਸਮਝਣ ਵਾਲੀਆਂ। ਭਾਈ ਵੀਰ ਸਿੰਘ ਜੀ ਪਹੁੰਚੀ ਹੋਈ ਰੂਹ ਸੀ, ਗੁਪਤ ਰਹਿਣਾ ਚਾਹੁੰਦੀ, ਛੁਪੇ ਰਹਿਣ ਦੀ ਚਾਹ, ਛੁਪੇ ਟੁਰ ਜਾਣ ਦੀ ਪੂਰੀ ਹੁੰਦੀ ਲਾਹ ਮੈਂ ਤਰਲੇ ਲੈ। ਸਾਰੇ ਮਹਾਂਪੁਰਸ਼ਾਂ ਚ ਇਹੀ ਭਾਵਨਾ ਹੁੰਦੀ ਹੈ, ਪ੍ਰਗਟ ਹੋਣਾ ਕੋਈ ਨਹੀਂ ਚਾਹੁੰਦਾ। ਪ੍ਰਗਟ ਹੋਣ ਨਾਲ ਇੰਨੀਆਂ ਬਲਾਵਾਂ ਪੈਂਦੀਆਂ, ਨਾ ਤਾਂ ਉਹਨਾਂ ਨੂੰ ਟਾਲ ਸਕੇ, ਆਪਣਾ ਟਾਈਮ ਵੇਸਟ ਹੁੰਦਾ, ਬੇਅੰਤ ਟਾਈਮ ਵੇਸਟ। ਸੋ ਗੱਲ ਨੀ ਸਾਰੇ ਸਮਝ ਆਉਂਦੀ। ਚੱਲੇ ਤਾਂ ਹਾਂ ਬਹੁਤ ਵਾਹਿਗੁਰੂ ਨੇ ਕਿਰਪਾ ਕਰਦੀ ਵੀ ਕਲਯੁਗ ਦੇ ਸਮੇਂ ਚ ਤੁਸੀਂ ਐਡੀ ਐਡੀ ਦੂਰੋਂ ਆ ਕੇ ਸਤਸੰਗ ਪਹੁੰਚ ਜਾਂਦੇ, ਇਹ ਥੋੜੀ ਮਿਹਰਬਾਨੀ ਹੈ ਕਾਨਪੁਰ ਦੀ। ਪਰ ਗਾਂ ਜਿਹੜੀ ਪੜ੍ਹਾਈ ਹੈ ਉਹ ਬਹੁਤੀ ਔਖੀ ਹੈ, ਹੱਦ ਤੋਂ ਜ਼ਿਆਦਾ ਹੈ। ਰੂਹਾਨੀ ਪੜ੍ਹਾਈ ਜਿਹੜੀ ਹੈ ਕੋਈ ਪੜ੍ਹਾਈ ਨਹੀਂ ਇੰਨੀ ਔਖੀ ਜਿੰਨੀ ਰੂਹਾਨੀ ਪੜ੍ਹਾਈ, ਕੋਈ ਦੁਨੀਆਂ ਦੀ ਪੜ੍ਹਾਈ ਇੰਨੀ ਸੌਖੀ ਨਹੀਂ ਹੈ ਜਿੰਨੀ ਰੂਹਾਨੀ ਪੜ੍ਹਾਈ ਸੌਖੀ ਹੈ। ਇਹਦੇ ਵਿੱਚ ਗੁੰਝਲੇ ਕੋਈ ਨਹੀਂ ਵੀ ਇੱਕ ਗੱਲ ਸਮਝਣੀ, ਉਹ ਜੇ ਤਾਂ ਸਮਝ ਲਈ ਤਾਂ ਤੂੰ ਜਿੱਤ ਗਿਆ। ਇਸ ਤਰ੍ਹਾਂ ਪਾਲੋ
ਸਤਿ ਸ਼੍ਰੀ ਅਕਾਲ।
ਉਹਦੇ ਬਾਰੇ ਮੈਂ ਬੇਨਤੀ ਕਰੀ ਆ ਮਹਾਰਾਜ ਕਹਿੰਦੇ ਜੀ ਪਿਆਰਿਓ, ਤਿੰਨ ਦੋਸ਼ ਨੇ ਕਰੋੜਾਂ ਅਰਬਾਂ ਖਰਬਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਦੂਸਰਾ ਵਿਸ਼ੇਸ਼ਤਾ ਹੈ, ਮਨ ਮੰਨਦਾ ਨਹੀਂ ਹੈ, ਲੱਖ ਜਤਨ ਕਰ ਲਓ ਤਾਂ ਨਹੀਂ ਮੰਨਣ ਨੂੰ ਤਿਆਰ। ਜੇ ਸਮਝਾਓ ਵੀ ਇਹ ਤੂੰ ਤਾਂ ਕੁਛ ਵੀ ਨਹੀਂ, ਗੁਰੂ ਸਾਹਿਬ ਤਾਂ ਹੈ, ਕਹਿੰਦਾ ਤੇਰੇ ਕਹੇ ਤੇ ਮੰਨਦੇ ਨਾ, ਮੇਰਾ ਅੰਦਰੋਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਜਿਹਨੇ ਮੰਨ ਲਈ ਉਹਦੀ ਪੂਜਾ ਸੰਸਾਰ ਚ ਹੋ ਰਹੀ ਹੈ, ਪੂਜਾ ਹੀ ਨਹੀਂ ਹੁੰਦੀ ਉਹਦੀ। ਸਾਰੀ ਕਾਇਨਾਤ ਜਿੰਨੀ ਹੈ, ਸਵਰਗ ਲੋਕ, ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਨ ਦੇਵ ਲੋਕ, ਪ੍ਰਜਾਪਤ ਲੋਕ, ਅਜਾਨ ਦੇਵ ਲੋਕ, ਬਰਮ ਲੋਕ, ਸ਼ਿਵ ਲੋਕ, ਬੈਕੁੰਠ ਸਥਾਨ, ਸਾਰਿਆਂ ਦੇ ਵਿੱਚ ਧੰਨ ਧੰਨ ਹੋ ਰਹੀ ਹੈ ਜਿਹਨੇ ਮੰਨ ਲਈ। ਪਰ ਉਹਦੇ ਦਰਸ਼ਨ ਕਰਨ ਉਹਨਾਂ ਲੋਕਾਂ ਦੇ ਮੁੱਖ ਦੇਵ ਆਪਣੇ ਆਸਣ ਛੱਡ ਕੇ ਤੁਰੇ ਆਉਂਦੇ।
ਸ਼ਿਵ ਜੀ ਖੋਜਦੇ ਫਿਰਦੇ ਵਰਨ
ਮਨ ਗਿਆਨੀ ਕੋਲ ਖੋਜੇ ਮਹੇਸ਼, ਕਿਉਂ ਖੋਜਦੇ? ਨਾਨਕ ਪਰਮ ਗਿਆਨੀ ਆਪ ਪਰਮੇਸ਼ਰ। ਸੁਬਾਰਾ ਕਹਿੰਦੇ ਤਿੰਨ ਜਿਹੜੀਆਂ ਚੀਜ਼ਾਂ ਨੇ, ਇੱਕ ਮਨ ਹੈ, ਇੱਕ ਵਿਕਸ਼ੇਪ ਹੈ, ਇੱਕ ਅਵਰਨ ਹੈ, ਇਹ ਗੁਰੂ ਦੇ ਵਚਨ ਨੂੰ ਅੰਤਰਿਸ਼ ਕਰਨ ਚ ਸਮਾਉਣ ਨਹੀਂ ਦਿੰਦੇ, ਕਿਉਂਕਿ ਚੀਜ਼ਾਂ ਪਹਿਲਾਂ ਠੋ ਠੋਕ ਕੇ ਭਰੀਆਂ ਸੀ, ਇਹਨਾਂ ਨੂੰ ਪਹਿਲਾਂ ਬਾਹਰ ਕਰਨ। ਹੁਣ ਥੋੜਾ ਸਾਡੇ ਕੋਲ ਆ ਗਿਆ ਵੀ ਗੱਲ ਤਾਂ ਅਸੀਂ ਸਮਝ ਲਈ, ਇੱਕ ਨਵੀਂ ਸਮੱਸਿਆ ਹੋਰ ਕਰੀ ਹੋਈ। ਉਹ ਕਿਵੇਂ ਕੱਢ ਸਕਦੇ ਹਾਂ ਅਸੀਂ ਇਹਨਾਂ ਨੂੰ? ਉਹਦੇ ਬਾਰੇ ਗੁਰੂ ਮਹਾਰਾਜ ਫਰਮਾਨ ਕਰਦੇ ਆ, ਪੜ੍ਹ ਲੋ ਪਿਆਰ ਨਾਲ। ਸੁਣੈ ਪਿਆਰਿਆ ਨਾਲ ਜਪਣੇ, ਸੁਣੈ ਪਿਆਰਿਆ ਵੀ ਨਾਲ ਜਪਣੇ, ਕਰਨ ਭਰਿਆ ਪਿਆ। ਇਹ ਸਾਰੀ ਜਿਹੜੀ ਮੈਲ ਹੈ, ਜਿੰਨਾ ਦੋਸ਼ ਹੈ, ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪਾ ਨਾ ਹੋਏ। ਪਰ ਨਾਮ ਦਾ ਰੰਗ ਕਿਵੇਂ ਲੱਗੇ? ਜਪਦਿਆਂ ਨੂੰ ਮੋਹਰਾਂ ਲੱਗ ਗਈਆਂ, ਰੰਗ ਲੱਗਿਆ ਹੀ ਨਹੀਂ ਹੈ। ਓਹਰਾ ਹੋ ਗਈਆਂ, ਵਾਹਿਗੁਰੂ 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 ਕਰਦੇ। ਦੁੱਖ ਹੈ ਕਿੱਥੇ? ਦੁੱਖ ਹੈ ਕਿਹੜੀ ਤਾਰ ਨਹੀਂ ਸਾਡੀ ਗੁਰਦੀ? ਕਿਉਂ ਇਹ ਫਰੀ ਭੂਤ ਨਹੀਂ ਮਰਿਆ? ਕਿਉਂ ਸਾਨੂੰ ਇੱਕ ਨਜ਼ਰ ਨੀ ਗੱਲ ਤੇ ਆਇਆ? ਗੋਏ ਦਿਖਾਏ ਲੋਏ ਨਾ, ਈਤਾ ਉਤਾ ਘੱਟ 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 ਤੁਹੀ ਤੁਹੀ ਮੋਏ ਨਾ, ਕਿਤੇ ਨੁਕਸ ਹੈ ਕਿਸੇ ਥਾਂ ਤੇ? ਮਹਾਰਾਜ ਐਸਾ ਪ੍ਰਵਾਨ ਕਰਦੇ ਹਨ।
ਰਾਮ ਰਾਮ ਸਭ ਤੋਂ
ਸੋਈ ਰਾਮ ਸਭਾ ਕਹੇ, ਸੋਈ ਕੌਤ ਖਾਸ। ਮਾਤਾ ਲੋਈ ਕੋਲ ਕਿਹੜਾ ਨਾਮ ਸੀ, ਇੱਕ ਵਾਰੀ ਕਹਾ ਕੇ ਕੋਹੜੇ ਹਟਾਤਾ ਰਾਜਾ। ਇਹ ਤਾਂ ਗੱਲਾਂ ਜ਼ਰੂਰ ਕੋਈ ਭੇਤ ਹੈ, ਜਾਂ ਤਾਂ ਸਾਨੂੰ ਇਸ ਗੱਲ ਦਾ ਭੇਤ ਸਮਝ ਨਹੀਂ ਆਉਂਦਾ, ਅਸੀਂ ਚੱਲ ਨਹੀਂ ਸਕਦੇ। ਮਹਾਰਾਜ ਕਹਿੰਦੇ ਜਾਥੇ ਤੂੰ ਉਹਨਾਂ ਕੋਲ ਨਹੀਂ ਜਾਂਦਾ ਜਿਹੜੇ ਨਾਮ ਜਪਦੇ ਨੇ, ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਤੇ ਉਹਨਾਂ ਕੋਲ ਜਾ ਸੇਵਾ ਕੋ ਦੋਏ ਬਣੇ ਇੱਕ ਸੰਤ ਇੱਕ ਰਾਮ, ਰਾਮ ਦੇ ਨਾਂ ਤੋਂ ਮੁਕਤ ਕੋ ਸੰਤ ਜਪਾ ਲੈ ਨਾਮ, ਉਹਦੇ ਕੋਲ ਭੇਤ ਨੇ, ਜਦ ਤੱਕ ਉਹ ਭੇਤ ਖੋਲਦਾ ਨਹੀਂ ਹੈ ਉਨੀ ਦੇਰ ਤੱਕ ਨਾਮ ਨਹੀਂ ਜੇ ਪੈ ਜਾਂਦੇ। ਇਹ ਜੋ ਵਿਚਾਰਾਂ ਆਪਾਂ ਕੀਤੀਆਂ ਸਮਾਂ ਜਾਤ ਨਹੀਂ ਰਹਿੰਦਾ। ਅਗਲੇ ਹਫ਼ਤੇ ਮਹਾਰਾਜ ਨੇ ਚਾਹਿਆ ਵਿਚਾਰ ਕਰਾਂਗੇ ਵੀ ਉਹ ਕਿਹੜੀ ਜੁਤੀ ਹੈ, ਸਾਡਾ ਨਾਮ ਕਿਉਂ ਫਲੀਭੂਤ ਨਹੀਂ ਹੁੰਦਾ, ਸਾਖੀਆਂ ਨਹੀਂ ਤੱਤ ਵਿਚਾਰ ਆਪਾਂ ਕਰਨੀ ਹੈ। ਤਾਂ ਕਿ ਤੁਸੀਂ ਬਹੁਤ ਐਡਵਾਂਸ ਸਟੇਜ ਦੇ ਸਟੂਡੈਂਟ ਹੋ, ਇਸ ਵੇਲੇ ਤੁਹਾਨੂੰ ਛੋਟੇ ਮੋਟੇ ਕੀਰਤਨ ਪਸੰਦ ਨਹੀਂ ਆਉਂਦੇ, ਮਨੋਰੰਜਨ ਦੀਆਂ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ, ਵਿਚਾਰ ਦੇ ਵਿੱਚ ਤੁਸੀਂ ਪਹੁੰਚ ਚੁੱਕੇ। ਸੋ ਇਹ ਵਿਚਾਰ ਦੇ ਨਾਲ ਹੀ ਆਪਾਂ ਗੱਲਬਾਤ ਮਹਾਰਾਜ ਨੇ ਸਮਝ ਆਇਆ, ਕਾਫ਼ੀ ਦੇਰ ਦਾ ਸਰੀਰ ਦਾ ਸਵਸਥ ਵਿਗੜਿਆ ਹੀ ਜਾਂਦਾ, ਹੁਣ ਤਾਂ ਬਾਹਰਲੇ ਕਹਿੰਦੇ ਇੱਥੇ ਆਓ ਟੈਲੀਫੋਨ ਆਈ ਜਾਂਦੇ ਨੇ, ਸਾਰੀ ਦੁਨੀਆਂ 'ਚ ਆ ਰਹੇ ਨੇ। ਮੈਂ ਕਹਿੰਦਾ ਹੁਣ ਆ ਕੇ ਪਤਾ ਲੱਗਿਆ, ਜੇ 10 ਸਾਲ ਪਹਿਲਾਂ ਬੁਲਾ ਲੈਂਦੇ ਫਿਰ ਮੈਂ ਚਲਿਆ ਵੀ ਜਾਂਦਾ, ਉਹ ਤਾਂ ਹੋਰ ਹੀ ਕੁਛ ਹੋਇਆ ਪਿਆ ਸਰੀਰ ਦਾ, ਕੰਮ ਤਾਂ ਦੇ ਹੀ ਜਾਂਦਾ ਪਰ ਇਹਦਾ ਇਹ ਨਹੀਂ ਪਤਾ ਹੈ ਵੀ ਇਹ ਕਾਹਦਾ ਦਿਨ ਆਏਗਾ ਕਿ ਨਹੀਂ ਆਏਗਾ, ਇਹ ਨਹੀਂ ਪਤਾ ਹੈ। ਮੈਂ ਵੀ ਵਿਸ਼ਵਾਸ ਕਰਨ ਵਾਲ ਗਿਆ, ਪ੍ਰੋਗਰਾਮ ਕਿਸ ਤਰ੍ਹਾਂ ਬਣ ਸਕਦੇ ਨੇ ਫਿਰ ਬੜਾ ਮੁਸ਼ਕਲ ਹੈ। ਦੋ ਜਣੇ ਅਸੀਂ ਰਹਿੰਦੇ ਹਾਂ, ਉਹ ਉਹਨਾਂ ਨੂੰ ਮੇਰਾ ਰਹਿੰਦਾ, ਮੈਨੂੰ ਬਿਜਲੀ ਦਾ ਰਹਿੰਦਾ, ਥੋੜ੍ਹੀ ਦਾ ਇਕੱਠੇ ਬੁਢਾਪਾ ਇਕੱਠਾ ਹੀ ਆਉਂਦਾ, ਇਕੱਠੀ ਉਮਰ ਹੈ, ਥੋੜ੍ਹਾ ਬਹੁਤਾ ਫਰਕ ਹੋਣਾ ਚਾਹੀਦਾ। ਸੋ ਇਹ ਕੰਮ ਜਿਹੜਾ ਇਹ ਹੈ ਇਹ ਬਹੁਤ ਵੱਡਾ ਮਹਾਰਾਜ ਨੇ ਹਵਾਲੇ ਕਰਤਾ, ਨਾਮ ਜਪਣ ਦਾ ਜਪਾਉਣ ਦਾ ਸਭ ਤੋਂ ਵੱਡਾ ਔਖਾ ਕੰਮ ਹੈ। ਤਾਂ ਇਸੇ ਕਰਕੇ ਮਹਾਰਾਜ ਨੇ ਕਿਹਾ ਜਨ ਨਾਨਕ ਤੂੜ ਮੰਗੇ ਤਿਸ ਕੁਲ ਸਿੱਖ ਕੀ, ਜੋ ਆਪ ਜਪੇ ਅਵਰੇ ਨਾਮ। ਸੋ ਉਹਦਾ ਇੱਕ ਪਾਸਾ ਆਤਮ ਮਾਰਗ ਚੱਲ ਰਿਹਾ, ਕਿਤਾਬਾਂ ਬਹੁਤ ਸਾਰੀਆਂ, 17ਵੀਂ ਕਿਤਾਬ ਕਮੀ 18ਵੀਂ ਆ ਰਹੀ ਹੈ ਛੱਪ ਕੇ, ਉਹ ਸਾਰੀ ਦੁਨੀਆਂ ਚ ਪਹੁੰਚ ਕੇ ਮੈਂ ਹੈਰਾਨ ਹਾਂ। ਜਿਹੜੇ ਨਾਮ ਜਪਣ ਦੇ ਸ਼ੌਕ ਵਾਲੇ ਉਹਨਾਂ ਦੀਆਂ ਵਾਰ ਵਾਰ ਚਿੱਠੀਆਂ, ਵਾਰ ਵਾਰ ਟੈਲੀਫੋਨ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਵੀ ਜੀ ਸਾਨੂੰ ਰਾਹ ਲੱਭ ਗਿਆ, ਆਸ ਹੋ ਗਈ ਹੁਣ ਚਾਨਣਾ ਦਿਸ ਗਿਆ ਸਾਨੂੰ। ਇੱਕ ਪਾਸੇ ਚਾਨਣਾ ਗੁਰੂ ਦੀ ਬਾਣੀ ਹੈ ਹੀ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ, ਇਹਦਾ ਅਸੀਂ ਪ੍ਰਕਾਸ਼ ਲੁਕੋ ਕੇ ਰੱਖਿਆ ਹੋਇਆ ਸੀ, ਜਾਂ ਤਾਂ ਸਾਨੂੰ ਸਮਝ ਘੱਟ ਸੀ, ਜਾਂ ਅਸੀਂ ਚਾਹੁੰਦੇ ਨਹੀਂ ਸੀਗੇ ਇਹਨੂੰ ਸੰਸਾਰ ਦੇ ਵਿੱਚ ਫੈਲਾਇਆ ਜਾਵੇ। ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਖਰਾਂ ਦਾ ਰੂਪ ਕਰਕੇ ਟਰੈਵਲ ਕਰਦੀ ਹੈ, ਹਵਾਈ ਜਹਾਜ਼ਾਂ 'ਚ ਜਾਂਦੀ ਹੈ, ਇੰਟਰਨੈਟ 'ਤੇ ਪਹੁੰਚ ਗਈ, ਅਸਮਾਨ ਦੇ ਉੱਤੇ ਬਟਨ ਦਬ ਲਓ ਆਉਣੀ ਸ਼ੁਰੂ ਹੋ ਜੂਗੀ, ਕਿਤੇ ਕੋਈ ਬੈਠਾ ਹੈ ਜਹਾਜ਼ 'ਚ ਬੈਠਾ ਉੱਥੇ ਆ ਜਾਏਗੀ, ਹਵਾਈ ਜਹਾਜ਼ 'ਚ ਜਾ ਰਿਹਾ ਉੱਥੇ ਇੰਸਟਰੂਮੈਂਟ ਹੋਣੇ ਚਾਹੀਦੇ ਨੇ ਆ ਜਾਏਗੀ। ਉਹ ਬਾਣੀ ਨੇ ਜਦ ਹੁਣ ਪ੍ਰਕਾਸ਼ ਸ਼ੁਰੂ ਕਰਿਆ, ਉਹ ਪ੍ਰਕਾਸ਼ ਬਹੁਤ ਤੇਜ਼ ਪ੍ਰਕਾਸ਼ ਹੈ। ਸਾਨੂੰ ਕਹਿੰਦੇ ਆ ਜੀ ਆਹ ਲਿਖੋ ਜੀ, ਤੁਸੀਂ ਖਾਲਸੇ ਦਾ ਲਿਖੋ, ਮੈਂ ਤੁਸੀਂ ਪੜ੍ਹਦੇ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ, ਅਸੀਂ ਤਾਂ ਲਿਖਦੇ ਹੀ ਖਾਲਸੇ ਦਾ, ਸਾਡਾ ਸਾਰਾ ਲੇਖ ਹੈ ਹੀ ਖਾਲਸੇ ਦਾ, ਕਿਉਂ ਖਾਲਸਾ ਜਿਹੜਾ ਆਤਮ ਰਸ ਦੇ ਜਾਣੀ ਸੋਇ ਕਾਲ ਦੇ ਪ੍ਰਾਹਮੈ ਮੋਹਮੈ ਤਾਸਮੈ ਰਜਕ ਨਹੀਂ ਤੇ, ਦੁਨੀਆਂ ਦੇ ਬਾਤਾਂ ਨਹੀਂ ਅਸੀਂ ਲਿਖ ਸਕਦੇ। ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਫਰੇਮ ਜੋ ਆਖਰੀ ਫਰੇਮ ਹੈ, ਬਰਨ ਦਿਸੇ ਬਰਨ ਸੁਣੀਏ ਇੱਕ ਇੱਕ ਬਖਾਣੀਏ ਆਤਮ ਸਾਰਾ ਕਰਨਾ ਪ੍ਰਭ ਇਹਨਾਂ ਨਹੀਂ ਗੱਲ, ਇਹਦੇ ਉੱਤੇ ਕੇਂਦਰਿਤ ਹੈ ਸਾਰੇ ਲੇਖ। ਬਹੁਤ ਧਿਆਨ ਨਾਲ ਮੈਂ ਪੜ੍ਹਦਾ, ਕੋਈ ਅੱਖਰ ਐਸਾ ਨਾ ਨਿਕਲ ਜਾਵੇ ਜਿਹਦੇ ਵਿੱਚ ਦੁਆਇਤ ਹੋਵੇ, ਜਿਹਦੇ ਜਰਾਗ ਹੋਵੇ, ਦੁਆਇਤ ਹੋਵੇ, ਅਗਿਆਨ ਹੋਵੇ, ਜਿਹਦੇ ਵਿੱਚ ਅੱਖਰਾਂ 'ਚ ਵੀ ਪ੍ਰਕਾਸ਼ ਹੁੰਦਾ, ਅੱਖਰਾਂ 'ਚ ਨੇਰ ਹੁੰਦਾ। ਕੋਸ਼ਿਸ਼ ਕਰਦੇ ਹਾਂ ਵੀ ਨੇਰੇ ਵਾਲਾ ਅੱਖਰ ਨਾ ਕੋਈ ਸ਼ਾਮਲ ਹੋ ਜਾਵੇ ਇਹਦੇ ਵਿੱਚ। ਸੋ ਇਹ ਤੁਸੀਂ ਸਾਰੇ ਲੱਗੇ ਹੋਏ ਹੋ, ਇਹਨੂੰ ਥਾਂ ਥਾਂ 'ਤੇ ਮਿਹਨਤ ਹੋ ਰਹੀ ਹੈ, ਇੰਨੀ ਕੌਣ ਹੈ ਸਾਡੇ ਤਾਂ ਇਹ ਨੀ, ਸਾਡੀ ਆਰਗੇਨਾਈਜੇਸ਼ਨ ਏਡੀ ਨਹੀਂ ਹੈ ਵੀ ਏਡੀ ਨੂੰ ਸੰਭਾਲ ਲਈਏ। ਇਹ ਤੁਸੀਂ ਆਪੇ ਲੱਗੇ ਹੋਏ ਵਲੰਟੀਅਰ ਹੋ ਕੇ ਹਰ ਥਾਂ ਤੇ ਚਲਾ ਰਹੇ ਹੋ ਆਪਣੇ ਆਪ ਹੀ, ਪਰ ਇਹਦੇ ਜਿਹੜੇ ਸੇਵਾਦਾਰ ਨੇ ਥੋੜਾ ਜਿਹਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਿਆਰੇ ਹੋ ਲਾਲਚ ਚ ਨਾ ਆਓ, ਗੁਰੂ ਇਹੀ ਬਰਕਤਾਂ ਦੇ ਦੂ ਤੁਸੀਂ ਐਦੇ ਇਹਦੇ ਵਿੱਚੋਂ ਨਾ ਪੈਸੇ ਕੱਢੋ ਆਪਣੀ ਜੇਬਾਂ ਚ ਪਾਉਣ, ਸੇਵਾ ਕਰਕੇ ਦੇਖੋ ਚਾਰ ਪਦਾਰਥ ਦੇਖੋ ਮੰਨਦਾ ਹੈ ਸਾਧ ਜਨਾ ਕੀ ਸੇਵਾ ਲੱਗ। ਇਹ ਤਾਂ ਗੁਰੂ ਮਹਾਰਾਜ ਨੇ ਆਪੇ ਦੇ ਦੇਣਾ, ਇਹਦੇ ਚੋਰੀਆਂ ਤਿਆਰੀਆਂ ਕਰਨ ਦੀ ਲੋੜ ਹੀ ਨਹੀਂ ਹੈ, ਸੇਵਾ ਦੇ ਵਿੱਚ ਅੱਗੇ ਆਓ। ਸੋ ਇਸ ਤਰ੍ਹਾਂ ਦੇ ਨਾਲ ਇੱਕ ਮੈਸੇਜ ਦੁਨੀਆਂ ਚ ਜਾ ਰਿਹਾ, ਦੁਨੀਆਂ ਵੱਧ ਤੇ ਵੱਧ ਮੰਗ ਰਹੀ ਹੈ। ਅਚਾਨਕ ਕਿਸੇ ਦੇ ਹੱਥ ਚ ਲੱਗਦਾ ਉਹ ਜਦੇ ਦੇਖ ਦਿੰਦਾ ਵੀ ਮੇਰੇ ਹੱਥ ਲੱਗਿਆ, ਮੈਂ ਤਾਂ ਹੈਰਾਨ ਹੋ ਗਿਆ ਪੜ੍ਹ ਕੇ। ਸੋ ਇਹ ਤਾਂ ਹੁਣ ਚੱਲ ਰਿਹਾ, ਬਾਕੀ ਆ ਸਾਡਾ ਸਾਧਨ ਪੱਖ। ਉਹ ਸਾਧਨ ਪੱਖ ਦੀ ਗੱਲ ਮੈਂ ਅਗਲੇ ਐਤਵਾਰ ਜੇ ਹੋ ਸਕਿਆ ਮਹਾਰਾਜ ਨੇ ਸ਼ਕਤੀ ਦਿੱਤੀ ਤਾਂ ਕਰੋ। ਸਰੀਰ ਜਿਹੜਾ ਮੈਂ ਦੱਸਿਆ ਵੀ ਹੁਣ ਉਹਨਾਂ ਬਾਲਦੀ ਇਹਦੇ ਚ ਰਿਹਾ ਜਿੰਨਾ ਮੈਂ ਪਹਿਲਾਂ ਸੀ, ਹੁਣ ਸਾਰੇ ਭਾਲਦੇ ਨੇ ਵੀ ਦਿਮਾਗ ਤੁਸੀਂ ਉਹ ਲਾਓ ਜੀ, ਮੇਰਾ ਵੀ ਜੀ ਕਰਦਾ ਮੈਂ ਹੀ ਲਾਵਾਂ। ਉਹ ਇੰਨਾ ਥੱਕ ਜਾਂਦਾ ਮੈਂ ਮੁੜ ਕੇ ਮੇਰੇ ਕੁਛ ਨਹੀਂ ਆਉਂਦਾ, ਰੋਟੀ ਪਾਣੀ ਵੀ ਰਹਿ ਜਾਂਦਾ। ਅਰੇ ਮੈਂ ਹੁਣੇ ਪ੍ਰਸ਼ਾਦਾ ਛੱਡ ਕੇ ਆਇਆ ਕੀਰਤਨ ਤੋਂ, ਪਹਿਲਾਂ ਸਵੇਰ ਦਾ ਭੁੱਖਾ ਇੱਕ ਰਿਹਾ ਦੱਸਾਂ। ਉਹ ਐਸੀ ਹਾਲਤ ਹੋ ਗਈ ਸਰੀਰ ਦੀ। ਸੋ ਪਰ ਮੈਂ ਤਾਂ ਇਹ ਮੈਂ ਹੀ ਕਰਦਾ, ਗੁਰੂ ਮਹਾਰਾਜ ਨੇ ਲੇਖੇ ਚ ਲਾਇਆ ਹੋਇਆ, ਜਦ ਤੱਕ ਜਿਹੜੇ ਸਵਾਸ ਤੱਕ ਉਹਨੇ ਲੇਖੇ ਚ ਰੱਖਣਾ ਲੱਗਿਆ ਰਹੇ, ਠੀਕ ਹੈ। ਸਰੀਰ ਉਹਦਾ, ਮੈਨੂੰ ਇਹਦਾ ਕੋਈ ਫਲ ਨਹੀਂ ਹੈ। ਉਹ ਜਦੋਂ ਚੀਜ਼ ਛੱਡੇ ਦਿੱਤੀ ਫਿਰ ਫਲ ਹੋਣ ਕਿਹੜੀ ਚੀਜ਼ ਦਾ ਲੈਣਾ। ਸੋ ਤੁਸੀਂ ਵਿਚਾਰ ਕਰੋ, ਬੜੇ ਦਿਮਾਗ ਸੁਣੇ, ਬੜਾ ਕੁਛ ਵਿਚਾਰ ਸੁਣੇ, ਹੁਣ ਪ੍ਰੈਕਟੀਕਲ ਕਰਨ ਜਿਹੜੇ ਨਾਮ ਜਪਣ ਦੇ ਨੇ ਉਹਨਾਂ ਨੂੰ ਸਮਝ ਕੇ ਨਾਮ ਵੱਲ ਚੱਲ ਕੇ, ਕਿਉਂਕਿ ਨਾਮ ਜਪਣਾ ਵਾਹਿਗੁਰੂ ਦੀ ਸੇਵਾ। ਇਹਦੇ ਨਾਲ ਅੰਧਕਾਰ ਦੂਰ ਹੋਣਾ, ਬੇਚੈਨੀ ਦੂਰ ਹੋਣੀ। ਬਹੁਤ ਬੁਰੇ ਸੰਕਟ ਦੇ ਵਿੱਚ ਅਸੀਂ ਲੱਗ ਰਹੇ ਹਾਂ, ਕਲਯੁਗ ਦਾ ਪੂਰਾ ਜ਼ੋਰ ਪੈ ਰਿਹਾ, ਸੱਚ ਕਿਤੇ ਕਿਨਾਰੇ ਹੀ ਰਹਿ ਗਿਆ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਸਾਰੇ ਪ੍ਰੇਮੀ ਨਾਮ ਸਾਹਿਬ ਚ ਬੋਲੋ ਤੇ ਫਿਰ ਗੁਰੂ ਮਹਾਰਾਜ ਦਾ ਹੁਕਮ ਸੁਣੋ, ਵਿਚਾਰ ਜੋ ਹੋਏਗੀ ਉਹ ਸਰਵਣ ਕਰੋ। ਥੋੜਾ ਦਾਏ ਬੁਰਾ ਹਨੇਰਾ ਹੋ ਜਾਂਦਾ ਹੈ, ਛੇ ਤੇ ਕਈ ਚਾਰ ਵੱਜ ਜਾਂਦੇ ਨੇ, ਜਦੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ। ਸੋ ਹੁਣ ਸਾਰੇ ਪ੍ਰੇਮੀ ਜਿਹੜਾ ਆਪਾਂ ਨੂੰ ਸਮਾਂ ਮਿਲਿਆ ਨਾ ਉਠਾਇਆ, ਹੁਣ ਸਾਰੇ ਪ੍ਰੇਮੀ ਨਾਲ ਸਾਹਿਬ
ਸਾਡੇ ਨਾਲ ਜੁੜੋ। Thank you. ਜਾਊਂਗਾ ਜੀ ਆਪਣੇ ਕਹਿੰਦੇ ਕਿਸੇ ਜਾਊਂਗਾ ਜੀ ਜਾਊਂਗਾ